सुनने के लिए डायल कीजिए 647-872-4900 मॉन्ट्रियल 514-907-6288। इसके अलावा कैलगरी, वैंकूवर, एडमिंटन और रिजाना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप, रेडियो 770 AM, वॉइस ऑफ कम्युनिटी। फॉर मोर डिटेल्स विजिट eawaz.com।
सत 770 AM दे प्यारे प्यारे श्रोतियो, मेरा जानी के डॉक्टर नरेंद्र रवि आप सब नू प्यार भरिया नमस्कार, सलाम अलैकम ते सत श्री अकाल। जिमें कि तुहानू पता ही है कि आपां हर इतवार वाले दिन 4 बजे तो लैके 5 बजे तक माइंड एंड बॉडी प्रोग्राम लैके तुहाडी सेवा दे विच हाजिर हुंदे आ। इह जिहड़ा प्रोग्राम माइंड एंड बॉडी है, यह आपां अरफा मुजफ्फर जिहड़ी कि रियल स्टेट की दुनिया के एक जानिया पहचानिया नाम है, उन्होंने सहयोग के नाल उन्होंने ताबुन के नाल यह प्रोग्राम माइंड एंड बॉडी मैं ताड़ी सेवा दे विच डॉक्टर नरेंद्र रवि लैके हाजिर हूं। अरफा मुजफ्फर जिहड़े कि रियल स्टेट के एक जानिया पहचानिया ना है, जिथे वह 770 AM जिथों के मैं ये प्रोग्राम कर रहा, ਉਹਦੇ ਕਰਤਾ ਧਰਤਾ ਨੇ, ਉਹਦੇ ਹੋਸਟ ਨੇ। 7 ਦਿਨ ਉਹਨਾਂ ਦਾ ਪ੍ਰੋਗਰਾਮ 770 AM ਦੇ ਉੱਤੇ ਆਉਂਦਾ ਅਤੇ ਨਾਲ ਨਾਲ ਉਹ ਰੀਅਲ ਸਟੇਟ ਦੇ ਵਿੱਚ ਵੀ ਆਪਣਾ ਸਰਵਿਸਿਜ਼ ਦਿੰਦੇ ਨੇ। ਜੇ ਕਿਸੇ ਭੈਣ ਭਰਾ ਨੇ ਕੋਈ ਮਕਾਨ ਵੇਚਣਾ, ਕੋਈ ਖਰੀਦਣਾ ਜਾਂ ਕੋਈ ਬਿਜ਼ਨਸ ਲੈਣਾ, ਫਾਰਮ ਹਾਊਸ ਲੈਣਾ, ਕੋਈ ਵੀ ਬਿਜ਼ਨਸ ਨਾਲ ਰਿਲੇਟਡ ਗੱਲ ਹੈ, ਤਾਂ ਮੈਂ ਹਮੇਸ਼ਾ ਇਹ ਗੱਲ ਕਹਿਣਾ ਹੁੰਦਾ ਕਿ ਕਦੇ ਵੀ ਇੱਕ ਬੰਦੇ 'ਤੇ ਭਰੋਸਾ ਨਾ ਕਰੋ। ਤੁਸੀਂ ਜਦੋਂ ਤੁਹਾਨੂੰ ਫ੍ਰੀ ਸਰਵਿਸ ਮਿਲ ਰਹੀ ਹੈ, 2 ਬੰਦਿਆਂ ਨੂੰ, 3 ਬੰਦਿਆਂ ਨੂੰ, 4 ਬੰਦਿਆਂ ਨੂੰ ਫੋਨ ਕਰਕੇ ਬੁਲਾ ਲਓ, ਤੁਹਾਡੇ ਜੋ ਵੀ ਸਵਾਲ ਨੇ ਉਹਨਾਂ ਨਾਲ ਡਿਸਕਸ ਕਰੋ। ਡਿਸਕਸ ਕਰਨ ਤੋਂ ਬਾਅਦ ਤੁਹਾਡੀ ਆਤਮਾ ਤੁਹਾਨੂੰ ਜ਼ਰੂਰ ਦੱਸੂਗੀ ਵੀ ਆਹ ਬੰਦਾ ਵਧੀਆ, ਕੀ ਇਹ ਜਿਹੜੇ ਭੈਣ ਜੀ ਨੇ ਜਾਂ ਭਾਈ ਸਾਹਿਬ ਨੇ ਇਹ ਮਿੱਠੀਆਂ ਹੀ ਗੋਲੀਆਂ ਦੇ ਰਹੇ ਨੇ, ਕੋਈ ਗੱਲ ਦੱਸਦੇ ਹੀ ਨਹੀਂ ਵੀ ਕਮਿਸ਼ਨ ਕਿੰਨੀ ਲੈਣੀ ਹੈ, ਕਿਹੋ ਜਿਹਾ ਸਾਨੂੰ ਮਕਾਨ ਲੈਣਾ ਜਾਂ ਕਿਸ ਤਰ੍ਹਾਂ ਦਾ ਵੇਚਣਾ, ਕਦੋਂ ਕੁ ਵੇਚ ਦਿਆਂਗੇ, ਬਸ ਐਵੇਂ ਹੀ ਗੋਲ ਮੋਲ ਗੱਲਾਂ ਕੋਈ ਨਹੀਂ ਕਰ ਲਾਂਗੇ, ਫਿਕਰ ਹੀ ਨਾ ਕਰ, ਤੂੰ ਤਾਂ ਆਪਣਾ ਹੀ ਹੈ, ਆਪਣੇ ਪਿੰਡ ਦਾ ਹੀ ਹੈ। ਇਸ ਤਰ੍ਹਾਂ ਦੀਆਂ ਚਲਾਕੀਆਂ, ਠੱਗੀਆਂ, ਠੋਰੀਆਂ ਤੋਂ ਬਚਣ ਦੇ ਲਈ ਮੈਂ ਹਮੇਸ਼ਾ, ਮੇਰਾ ਇੱਕ ਫਰਮ ਵਿਸ਼ਵਾਸ ਹੈ ਵੀ ਕੋਈ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਕੰਮ ਕਰਨਾ ਹੋਵੇ, 2, 3, 4, 5 ਬੰਦਿਆਂ ਤੋਂ ਡਿਫਰੈਂਟ ਰਹਿ ਲਓ, ਗੱਲਬਾਤ ਕਰੋ। ਇੱਕ ਤਾਂ ਤੁਹਾਨੂੰ ਨੌਲੇਜ ਹੋਜੂਗੀ, ਇੱਕ ਤੁਹਾਨੂੰ ਪਹਿਚਾਣ ਹੋਜੂਗੀ ਵੀ ਕਿਹੜਾ ਬੰਦਾ ਵਧੀਆ। ਸੋ ਅਰਫਾ ਮੁਜੱਫਰ ਜੀ ਨੂੰ ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੇ ਨਾਲ ਸੰਬੰਧਿਤ ਗੱਲਬਾਤ ਕਰਨੀ ਹੋਵੇ, ਬੁਲਾ ਲਓ, ਫੋਨ ਕਰੋ, ਫਿਰ ਉਹਨਾਂ ਨਾਲ ਗੱਲਬਾਤ ਕਰੋ। ਕਿਉਂਕਿ ਹੁਣ ਅੱਜ ਕੱਲ੍ਹ ਤਾਂ ਕਮਿਸ਼ਨਾਂ, ਕਿਉਂਕਿ ਮਕਾਨਾਂ ਦੀਆਂ ਕੀਮਤਾਂ ਤਾਂ ਅੱਗ ਲਾ ਗਈ। ਹੁਣ ਤੁਸੀਂ ਕਹੋ ਮਕਾਨ ਨੂੰ ਨਹੀਂ ਅੱਗ ਲੱਗੀ, ਕੀਮਤਾਂ ਨੂੰ ਅੱਗ ਲੱਗੀ ਆ। ਜਿਹੜੇ ਮਕਾਨ ਅੱਗੇ 2-2 ਲੱਖ ਦੇ, 3-3 ਲੱਖ ਦੇ ਸੀਗੇ, ਹੁਣ ਉਹ ਡੱਬੇ 'ਚ 1.5-1.5 ਮਿਲੀਅਨ ਦੇ ਮਿਲਦੇ ਨੇ। ਮੈਨੂੰ ਯਾਦ ਹੈ ਕਿ ਜਿੱਥੇ ਅਸੀਂ ਇਹ ਮਕਾਨ ਲਿਆ ਹੋਇਆ ਅਤੇ ਉਹਦੇ ਸਾਹਮਣੇ 12 ਘਰ ਹੋਰ ਬਣ ਰਹੇ ਨੇ ਕੰਟਰੀ ਸਾਈਡ ਐਂਡ ਗੋਰਵੇ ਦੇ ਉੱਤੇ। ਮੈਂ ਸੋਚਿਆ ਚਲੋ ਆਪਾਂ ਉਹ ਬਿਲਕੁਲ ਐਗਜੈਕਟਲੀ ਸਾਡੇ ਵਰਗੇ ਮਕਾਨ ਬਣ ਰਹੇ ਨੇ, 12 ਮਕਾਨ ਬਣਨੇ ਨੇ, ਅਤੇ ਮੈਂ ਉਹਦੀ ਆਪਣੇ ਜਿਹੜਾ ਬਿਲਡਰ ਸੀ ਉਹਨੂੰ ਫੋਨ 'ਤੇ ਗੱਲ ਕੀਤੀ ਅਤੇ ਸਾਡਾ ਮਕਾਨ ਮੋਰ ਦੈਨ 5000 ਸਕੇਅਰ ਫੀਟ ਹੈ, ਅਤੇ ਮੈਂ ਸੋਚਿਆ ਵੀ ਚਲੋ ਆਪਾਂ 7-8000 ਸਕੇਅਰ ਫੀਟ ਮਕਾਨ ਲੈ ਲੈਂਦੇ ਹਾਂ ਅਤੇ ਸ਼ਾਇਦ ਜੇ ਉਨੇ ਦਾ ਥੋੜ੍ਹੇ ਪੈਸੇ ਹੋਰ ਵੀ ਪਾਉਣਗੇ ਆਪਣੀ ਮਰਜ਼ੀ ਨਾਲ ਬਣਾ ਲਾਂਗੇ। ਅਤੇ ਜਦੋਂ ਗੱਲਬਾਤ ਕੀਤੀ ਤਾਂ ਪਤਾ ਲੱਗਿਆ ਵੀ ਜਿਹੜਾ ਮਕਾਨ ਅਸੀਂ 1 ਮਿਲੀਅਨ ਦਾ ਲਿਆ ਸੀਗਾ ਹੁਣ ਉਹ 4 ਮਿਲੀਅਨ ਦਾ, 4 ਗੁਣਾ ਪੈਸੇ ਵੱਧ ਗਏ। ਸੋ ਜਿਹੜੇ ਬੰਦਿਆਂ ਨੇ ਵੇਚਣਾ ਜਾਂ ਜਿਹਦੇ ਥਰੂ ਤੁਸੀਂ ਲੈਣਾ, ਉਹਦੀ ਕਮਿਸ਼ਨ ਕਿੰਨੀ ਹੋਊਗੀ, ਜਾਂ 3% ਜਾਂ 6% ਹੋਊਗੀ, ਅਤੇ $00,000 'ਚ ਉਹਦੇ ਬਣ ਜਾਂਦੀ ਹੈ ਕਮਿਸ਼ਨ। ਸੋ ਤੁਸੀਂ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰੋ, ਕਿ ਭਾਈ ਸਾਹਿਬ ਜਾਂ ਭੈਣ ਜੀ ਅਰਫਾ ਜੀ ਨਾਲ ਖੁੱਲ੍ਹ ਕੇ ਗੱਲ ਕਰੋ ਵੀ ਤੁਸੀਂ ਸਾਨੂੰ ਅਸੀਂ ਮਕਾਨ ਵੇਚਣਾ ਜਾਂ ਲੈਣਾ, ਕੀ ਗੱਲ ਹੈ, ਸਾਤੋਂ ਕਿੰਨੇ ਪੈਸੇ ਲਾਉਂਗੇ। ਇਹ ਨਹੀਂ ਨਾ ਵੀ ਕੋਈ ਨਹੀਂ ਤੂੰ ਆਪਣਾ ਹੀ ਹੈ, ਬਾਅਦ 'ਚ ਫਰਿੱਜ ਲੈ ਦਿਓ, ਕੋਈ ਸਟੋਵ ਲੈ ਦਿਓ, ਕੋਈ ਹਾਰਡਵੁੱਡ ਦਾ ਫਲੋਰ ਠੀਕ ਕਰਾ ਲਓ, 1000-2000 ਦਿਓ ਬੰਦੇ ਨੂੰ ਖੁਸ਼, ਬਾਕੀ ਆਪ 80-90 ਹਜ਼ਾਰ ਆਪਣੀ ਜੇਬ 'ਚ ਪਾ ਲਓ। ਸੋ ਇਹ ਠੱਗੀਆਂ ਠੋਰੀਆਂ ਨੇ, ਉਹ ਬਾਅਦ 'ਚ ਪਛਤਾਉਣ ਦਾ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਪਹਿਲਾਂ ਤੁਸੀਂ 2-3-4 ਏਜੰਟਾਂ ਨੂੰ ਬੁਲਾਓ ਅਤੇ ਉਹਦੇ ਵਿੱਚ ਅਰਫਾ ਮੁਜੱਫਰ ਨੂੰ ਵੀ ਜ਼ਰੂਰ ਬੁਲਾ ਲਓ ਅਤੇ ਉਹਨਾਂ ਨੂੰ ਪੁੱਛੋ ਸਵਾਲ। ਜੇ ਤੁਹਾਡੀ ਆਤਮਾ ਉਸ ਤੋਂ ਬਾਅਦ ਇਹ ਮੰਨੇ ਕਿ ਵਾਕਈ ਜੋ ਮੈਂ ਕਹਿੰਦਾ ਸੀਗਾ ਉਹ ਸਹੀ ਹੈ, ਫਿਰ ਤੁਸੀਂ ਉਹਨਾਂ ਨੂੰ ਬਿਜ਼ਨਸ ਦੇ ਦਿਓ, ਨਹੀਂ ਤਾਂ ਦਰਵਾਜ਼ੇ ਖੁੱਲ੍ਹੇ ਨੇ ਜਿਹਨੂੰ ਮਰਜ਼ੀ, ਤੁਸੀਂ ਕਿਹੜਾ ਕੋਈ ਰਿਟਨ ਕੰਟਰੈਕਟ ਕੀਤਾ। ਸੋ ਅਰਫਾ ਮੁਜੱਫਰ ਜੀ ਦਾ ਨੰਬਰ मैं तुहानू देना फोन नंबर 6476478986245। 647 अज बड़ा पॉपुलर नंबर है, 898-2-900 कह लो, 898-6245 6245 उन्होंने फोन कर लो। जे कि भुल भी गए तो 770 रेडियो दा स्टेशन दा नंबर है, तुसी मैनू भी गल कर सकते हो रेडियो स्टेशन ते 416-620-1778 416-620-1778। किसी भी कोई भी प्रोग्राम चलता हो इस नंबर ते कॉल करो ते अरफा मुजफ्फर जी दा नंबर ले लो, फिर बड़ा तुसी उन्हां नाल खुल के गलबात करो। सो उन्हां दे सहयोग दे नाल उन्हां दी हैल्प दे नाल ये प्रोग्राम माइंड एंड बॉडी आपां पेश कर रहे हैं। सो जिस तरह कि मैं पिछले वीक दस्या सीगा कि अज आपां गलबात करांगे डाई बिफोर डैथ। तुसी कहोगे चक्कर एज पाता सानू भी डाई भी है नाले बिफोर डैथ, जिहड़ी असली मौत आउणी है उदू पहला मरो, जिहनू के डाइंग वाइल लिविंग जूंदे जी जिहड़े साह आउंदे ने साह आउंदे आउंदे च मर के देखो वह की चीज़ है, मौत किहनू कहिंदे ने, ते जूंदे जी मरना जीवन मुक्ता सैल्फ रियलाइजेशन निर्वाण ये किहनू कहिंदे ने, अज आपां इस टॉपिक दे उत्ते गलबात करांगे। सो इस टॉपिक नू शुरू करन तों पहला मैं थोड़ी जी गल दस्सदा, फिर आपां गाना भी सुन लांगे कि एक यूनीवर्सल सच्चाई है, ये हकीकत है, हरेक बंदा मनदा है कि राणा राओ न को रहे, राजा होवे गरीब होवे भुखारी होवे दा मतलब यह है राणा राओ न को रहे रंग न तंग फकीर, राणा राओ न को रहे रंग न तंग फकीर, बारी आपो अपनी कोई ना बांधे तीर। कि जिहड़ा पैदा होया ना उन्हें मरना जरूर है, चाहे वह 10 साल का मर जाए, चाहे 50 साल का मर जाए, चाहे 80 का मर जाए, 100 का मर जाए, जिहड़ा भी पैदा होया उन्हें मरना ही मरना है, उन्हें इस दुनिया नू छड़ना ही छड़ना है, खाली करना है। सो डैथ का की मतलब है कि डैथ इज डिफाइन एज द एक्ट ऑफ पासिंग अवे, एक्ट ऑफ पासिंग अवे द एंड ऑफ लाइफ, साड़ी जिंदगी खत्म हो जाए उन्हें कहते हैं डैथ। वैन ए परसन टेक हिज लास्ट ब्रैथ ही इज कॉल्ड डैड, और आप सिंपल तरीके से वैन अवर हार्ट और ब्रेन स्टॉप वर्किंग, साडा जो दिल है तो दिमाग है काम करना बंद कर दे तो यह मतलब है कि सतनाम हो गया, साड़ी डैथ होगी। सो डैथ के उत्ते आप हरेक बंद आनी है, सो इस करके अभी आया भी अकेला जाना भी अकेला, कल आया सी कल जाना है। सो लैट्स हीयर द सॉन्ग दैन वी कैन डिस्कस इन डिटेल अबाउट अवर कॉन्सैप्ट अबाउट डैथ और वाइल लिविंग।
आए भी अकेला जाए भी अकेला, दो दिन की जिंदगी है दो दिन का मेला, दो दिन का मेला।
इलेक्ट्रॉनिक्स LEDs और होम अप्लायंसेस की हॉटेस्ट और ब्रांडेड रेंज के साथ 0% फाइनेंस गारंटी और लोएस्ट प्राइसेस और फ्री डिलीवरी इन GTA, तो इंतजार कैसा, अभी विजिट करें टेलीटाइम ब्रैम्पटन 280 रदरफोर्ड रोड या स्प्रिंगडेल स्क्वायर शॉपिंग सेंटर या इटोबिको 1770 एल्बियन रोड या 9909 मार्कम रोड। مزید تفصیلات کے لیے کال کریں 905-455-1666 ٹیلی ٹائم الیکٹرانکس.
کیا آپ کی پالیسی اس پینڈیمک میں آپ کو کور کر رہی ہے؟ معلوم کیجئے مجھ سے کانٹیکٹ کر کے. میں ہوں فضل ودود انشور پرو فائنینشیل سروسز سے. میرا نمبر ہے 905-607-5000. 27 سال کا انشورنس اور انڈر رائٹنگ کا میرا ایکسپیرینس ہے. میں میک شیور کروں گا کہ آپ کو ایک ایسا پلان دلوایا جائے جو کہ بہترین ہو اور گارنٹیڈ لوئسٹ ریٹ پہ ہو. کال کیجئے 905-607-5000. اور ہاں, ہر جمعرات شام کو چینل 770 پہ میرا پروگرام سننا نہ بھولیے گا, جس میں ہم آپ سے شیئر کرتے ہیں بہترین ٹپس انشورنس کے بارے میں.
ایشین فوڈ سینٹر 905-793-1338. آپ کے کچن کی تمام ضروریات ایک ہی چھت تلے. فروٹس اینڈ ویجیٹیبلز, گروسریز اینڈ سٹیفلز, بریڈ, ڈیری اینڈ ایگ, بیوریج اینڈ کنفیکشنری, برانڈیڈ فوڈز, پرسنل کیئر اینڈ ہاؤس ہولڈ, سویٹس اینڈ سموساز. Order now for in-store free pickup. 905-793-1338. Home delivery is also available. Asian Food Center. 905-793-1338. Asian Food Center.
Radio Sasoara. Music, news and information. Messages and chit-chat.
ویلکم بیک. جس طرح کہ تعین پتا ہی ہے بھی آپ اج ڈیتھ دے اتنے گل بات کر رہے ہیں. ویسے تو ڈیتھ تک ایک چھوٹا جا پارٹ آ, اس گل آپ کر رہے ہیں ڈائی بفور ڈیتھ, یا جیوندے جی مرنا کینو کہندے نے, جیون مکتا کینو کہندے نے, گاڈ ریئلائزیشن کینو کہندے نے, سیلف ریئلائزیشن کینو کہندے نے, یا ڈائنگ وائل لیونگ کینو کہندے نے. آپ ہوں جی ایک دو منٹ پہلے گل کی سی, وہ یہ گل کی سی کہ بھی یہ ایک یونیورسل سچائی ہے کہ ہر بندے نے جہاں بھی اس دھرتی تے آیا ہے انہیں مرنا ہے, ایک نہ ایک دن ضرور مرنا ہے. سو جدو ساڈا برین یا ہارٹ کام کرنے بند کر دیندے نے تے چکلو ہو جاندی ہے, سنیہے پہنچ جاندے نے کہ بندہ مر گیا. ویسے جڑی ڈیتھ دیا کچھ نشانیاں جی میڈیکلی گل کریے تاں میڈیکل پوائنٹ آف ویو دے نال جد لوکاں جو ڈیتھ ہوندی ہے ڈیتھ دے نیڑے ہوندے نے تو انہاں نوں بھوک لگنی گھٹ جاندی ہے, ڈیکریزنگ ایپیٹائٹ, پھر سلیپنگ مور, زیادہ نیند آن لگ جاندی ہے, بلڈ پریشر تھلے ڈگنا شروع ہو جاندا ہے, پلس گھٹن لگ جاندی ہے, سکن جڑی ساڈی چمڑی اور ٹھنڈی ہونی شروع ہو جاندی ہے, ساہ نہیں آؤں دا, اکھاں جڑیاں فکس ہو جاندیاں, ہن تاں بچہ بھکدے نا وہ پھر فکس ہو جاندیاں نے, ایون کئی بار ساڈی ٹٹی پیشاب بھی باہر نکل جاندا ہے باؤل اور بلیڈر ریلیزنگ, پھر جڑی ہے اخیر جدوں موت آؤندی ہے آئی لیڈ جڑی ساڈیاں اکھاں آپاں چمکدے ہاں یہ پارشلی بند ہو جاندی ہیں, چک جاندیاں نے. سو اس طرح یہ موت دی نشانی ہے. ویسے جے دیسی طریقے نال گل کرنی ہوئے تو موت دی نشانی یہ ہے کہ جدوں موت آؤندی ہے تو ساڈے پہلاں جڑیاں لتاں نے یا پیر نے یا ہاتھ نے ہولی ہولی ٹھنڈے ہونے شروع ہوئے ہیں, جنہوں آپاں سن کہنے ہاں ہولی ہولی سن ہوندے ہوندے آ شریر تے آ جاندے نے, شریر تو بعد ساڈے گلے چ آ جاندے نے, پھر اکھاں کولے آ جاندے نے تے اکھاں کھڑ جاندیاں نے تے چلو بس ہو گیا کام ٹھیک. سو ساڈا شریر ٹھنڈا ہو جاتا ہے تے پل ساڈی ڈگ جاندی ہے جنہوں کہنے تے ساڈی موت ہو جاندی ہے. کبیر صاحب نے اس بارے کیا ہے کہ کبیر صاحب کہندے نے کبیر مرتا مرتا جگ موا, مرن نہ جانا کوئے, ایسی مرنی جو مرے بہت جنم نہ ہوئے. کبیر صاحب کہندے لوگ ہر بندہ جمی جاندا مری جاندا جمی جاندا مری جاندا پر او دا کوئی فائدہ نہیں. کہندا ایسی مرنی جو مرے بہت جنم نہ ہوئے. کہندے جڑے لوگ مر رہے ہیں نا جمی جاندے نے مری جاندے نے انہاں نوں پتہ نہیں کہ موت کہندے کینوں نے, مرنا کس طرح دا ہے. جنہیں بندے نے جنم لیا پرماتما نے سانوں کچھ ایمز دیتے سی, پرپز دیتا سی اس لائف دا وی تہاڈی زندگی ایتھے جڑے تسی دھرتی تے آئے ہو تہاڈی زندگی دا الٹیمیٹ سمم بونم الٹیمیٹ گول کی سی گا وہ اسی رب نہ وعدہ کر کے آئے سی, اس اکال پورک واہگرو پرماتما اللہ تعالیٰ نہ وعدہ کر کے آئے سی کہ اسی زندگی دے وچ آ کے لوکاں دی بھلائی کرانگے, اپنی بھلائی بھی کرانگے تے لوکاں لئی بھی دیا کرانگے. ਚੰਗੇ ਕੰਮ ਕਰਾਂਗੇ। ਪਰ ਅਸੀਂ ਕੀ ਕਰਦੇ ਹਾਂ, ਜਦੋਂ ਹੀ ਦੁਨੀਆਂ 'ਚ ਆ ਗਏ ਚੱਕ ਲਓ ਮਾਰ ਧਾੜ ਹੁੰਦੀ ਆ, ਹੇਰਾ ਫੇਰੀਆਂ, ਝੂਠ ਫਰੇਬ, ਜਵਾਕ ਜੰਮੀ ਜਾਂਦੇ ਹਾਂ, ਪੈਸੇ ਇਕੱਠੇ ਕਰੀ ਜਾਂਦੇ ਹਾਂ ਅਤੇ ਇਕੱਠੇ ਕਰਦੇ ਕਰਦੇ ਸਾਡੀ ਹਵਾ ਨਿਕਲ ਜਾਂਦੀ ਹੈ। ਕਦੇ ਸਾਨੂੰ ਹੁਣ ਤਾਂ ਜਿਹੜਾ ਹਾਲਾਤ ਬਣੇ ਨੇ ਕਰੋਨਾ ਵਾਇਰਸ ਕਰਕੇ ਆਪਣੇ ਇੰਡੀਅਨਸ ਦੇ, ਕੋਈ ਗੰਗਾ ਦੇ ਕਿਨਾਰੇ ਛਿੱਟਿਆ ਹੁੰਦਾ, ਕੋਈ ਹੁਣ ਕੁੱਤੇ ਖਾਈ ਜਾਂਦੇ ਨੇ, ਕੋਈ ਬਿੱਲੀਆਂ ਖਾਈ ਜਾਂਦੀਆਂ, ਮਤਲਬ ਜਾਨਵਰ ਖਾਈ ਜਾਂਦੇ ਨੇ, ਇਹ ਸਾਡੀ ਵੈਲਿਊ ਹੈ। ਜਿਹਦੇ ਪਰਪਜ਼ ਲਈ ਸਾਨੂੰ ਦੁਨੀਆਂ 'ਚ ਭੇਜਿਆ ਸੀਗਾ, ਉਹ ਮਰਨ ਦਾ ਭੇਦ ਸਾਨੂੰ ਨਹੀਂ ਪਤਾ। ਜਿਹੜੇ ਬੰਦੇ ਨੂੰ ਭੇਦ ਆ ਜਾਂਦਾ, ਐਸੀ ਮਰਨੀ ਜੋ ਮਰੇ, ਜਿਹਨੂੰ ਭੇਦ ਆ ਗਿਆ ਮਰਨ ਦਾ, ਬਹੁਤ ਜਨਮ ਨਾ ਹੋਏ, ਉਹ ਫਿਰ ਜੰਮਣ ਮਰਨ ਦੇ ਚੱਕਰਾਂ ਦੇ ਵਿੱਚੋਂ ਹੀ ਖਤਮ ਹੋ ਜਾਂਦਾ ਹੈ। ਦੇਖ ਲਓ ਕਿਸ ਤਰ੍ਹਾਂ, ਫਾਰ ਇਗਜ਼ਾਮਪਲ, ਛੋਟੀ ਜਿਹੀ ਇਗਜ਼ਾਮਪਲ ਲੈ ਲਓ, ਸਕੂਲ ਦੇ ਵਿੱਚ ਦੋ ਸਟੂਡੈਂਟ ਨੇ, ਸਕੂਲ 'ਚ ਜਾਣਾ, ਸਕੂਲ 'ਚ ਦਾਖਲ ਹੋਏ ਨੇ, ਇੱਕ ਜਿਹਨੂੰ ਕਹਿੰਦੇ ਆਪਾਂ ਇੰਟੈਲੀਜੈਂਟ, ਇੱਕ ਨੂੰ ਕਹਿੰਦੇ ਕੋਈ ਮੇਰੇ ਵਰਗਾ ਡਫਰ ਡਲ ਹੈਡ। ਉਹ ਦੋਨੇ ਕੀ ਕਰਦੇ ਨੇ, ਜੇ ਸਕੂਲ ਦੇ ਵਿੱਚ ਜਿਹੜਾ ਟੀਚਰ ਹੈ ਜੋ ਸਕੂਲ 'ਚ ਜਾਂਦੇ ਨੇ, ਉਹਨੂੰ ਕੰਮ ਦਿੰਦੇ ਨੇ ਵੀ ਤੂੰ ਆਹ ਜੇ ਇੰਗਲਿਸ਼ ਦਾ ਜਾਂ ਮੈਥ ਦਾ ਜਾਂ ਸੋਸ਼ਲ ਸਟੱਡੀ ਦਾ ਵੀ ਆਹ ਕੰਮ ਕਰਕੇ ਆਉਣਾ, ਆਹ ਚੈਪਟਰ ਤੂੰ ਯਾਦ ਕਰਕੇ ਆਉਣਾ। ਜਿਹੜਾ ਤਾਂ ਹੈਗਾ ਇੰਟੈਲੀਜੈਂਟ, ਉਹ ਘਰੇ ਆ ਕੇ ਮਿਹਨਤ ਕਰਦਾ, ਟੀਚਰ ਦਾ ਕਿਹਾ ਮੰਨ ਕੇ ਉਹਨੂੰ ਇੰਪਲੀਮੈਂਟ ਕਰਦਾ ਉਹਦੀ ਟੀਚਿੰਗ ਨੂੰ। ਅਤੇ ਜਿਹੜਾ ਡਲ ਹੈਡ ਹੁੰਦਾ ਉਹ ਕੀ ਕਰਦਾ, ਉਹ ਬੇਫਿਕਰ ਆ, ਟੀਚਰ ਨੇ ਕਿਹਾ ਜੋ ਮਰਜ਼ੀ, ਬਸਤਾ ਚੱਕਿਆ ਘਰ 'ਚ ਮਾਰਿਆ, ਬਾਹਰ ਰੋਟੀ ਖਾਧੀ, ਚੱਲ ਨਿਕਲ ਕੇ ਬਾਹਰ ਖੇਡਿਆ ਖੁੱਡਿਆ, ਰਾਤ ਨੂੰ ਆ ਕੇ ਸੌਂ ਗਿਆ, ਅਤੇ ਸਵੇਰ ਸਕੂਲ ਹੋਇਆ ਤਾਂ ਸਕੂਲ ਜਾਣਾ ਦੋਨਾਂ ਨਹੀਂ ਹੈ, ਇੰਟੈਲੀਜੈਂਟ ਨੇ ਵੀ ਅਤੇ ਡਲ ਹੈਡ ਨੇ ਵੀ। ਅਤੇ ਘੈਂਟੀ ਵੱਜੀ, ਘੈਂਟੀ ਵੱਜੀ ਫਿਰ ਫਿਕਰ ਪੈ ਜਾਂਦਾ, ਜਿਹੜਾ ਤਾਂ ਇੰਟੈਲੀਜੈਂਟ ਉਹਦਾ ਖੁਸ਼ੀ ਹੁੰਦੀ ਹੈ ਵੀ ਹੁਣ ਮੇਰਾ ਟੀਚਰ ਨੇ ਆ, ਮੇਰਾ ਕੰਮ ਪੂਰਾ, ਸਵਾਲ ਪੁੱਛੀ ਮੇਰੇ ਸਾਰੇ ਯਾਦ ਨੇ। ਅਤੇ ਜਿਹੜਾ ਡਲ ਹੈਡ ਹੈ, ਮੂਰਖ ਹੈ, ਬੇਫਿਕਰ ਹੈ, ਉਹਨੂੰ ਫਿਕਰ ਪੈ ਗਿਆ, ਲੈ ਵੀ ਹੁਣ ਤਾਂ ਮਾਸਟਰ ਜੀ ਨੇ ਕੁੱਕੜ ਬਣਾਉਣਾ, ਮੁਰਗਾ ਬਣਾਉਣਾ, ਡੰਡੇ ਲਾਉਣੇ, ਵਿੱਚ ਲੱਤ ਮਾਰਨੀ ਆ, ਉਹਨੂੰ ਫਿਕਰ ਪੈ ਜਾਂਦਾ। ਬਿਲਕੁਲ ਠੀਕ ਇਸੇ ਤਰ੍ਹਾਂ ਹੀ ਜਿਹੜੀ ਸਾਡੀ ਮੌਤ ਆ, ਘੰਟੀ 'ਚ ਨਹੀਂ ਦੂਰ ਹੈ, ਜਦੋਂ ਅਸੀਂ ਮੌਤ ਦੇ ਕਿਨਾਰੇ ਆ ਜਾਂਦੇ, ਫਿਰ ਸਾਨੂੰ ਪਤਾ ਲੱਗਦਾ ਵੀ ਉਹ ਮੈਂ ਤਾਂ ਕੁਛ ਕੀਤਾ ਹੀ ਨਹੀਂ, ਮੇਰੇ ਤਾਂ ਹੁਣ ਛਿੱਤਰ ਪੈਣਗੇ, ਮੇਰੇ ਤਾਂ ਆਹ ਹੋਏ ਆ, ਮੌਤ ਤੋਂ ਬਾਅਦ ਪਤਾ ਨਹੀਂ ਕੀ ਹੋਣਾ। ਕਿਉਂ? ਕਿਉਂਕਿ ਸਾਨੂੰ ਪਰਮਾਤਮਾ ਨੇ ਕਿਹਾ ਸੀ ਦੋ ਤਿੰਨ ਗੱਲਾਂ ਹਮੇਸ਼ਾ ਯਾਦ ਰੱਖੋ। ਹਮੇਸ਼ਾ ਜਿਹੜਾ ਚੰਗਾ ਬੰਦਾ ਉਹ ਇਹ ਸੋਚਦਾ ਕਿ ਮੈਂ ਕੌਣ ਹਾਂ, ਕੌਣ ਆ ਕੀ ਮਤਲਬ ਕਿ ਮੈਂ ਕੌਣ ਆ। ਜੇ ਹੁਣ ਇਹਦਾ ਦੁਨੀਆਂ ਦੇ ਤੌਰ 'ਤੇ ਮੈਂ ਕਹਿੰਦਾ ਜੀ ਮੇਰਾ ਨਾਂ ਤਾਂ ਨਰਿੰਦਰ ਰਵੀ ਹੈ, ਫਿਰ ਜੇ ਨਰਿੰਦਰ ਰਵੀ ਦਾ ਨਾਂ ਵੀ ਬਦਲ ਜਾਂਦਾ, ਜਦੋਂ ਮੈਂ ਡਾਕਟਰ ਨੂੰ ਮਿਲ ਜਾਂਦਾ ਉਹ ਕਹਿੰਦੇ ਵੀ ਮਰੀਜ਼ ਨੂੰ ਭੇਜੋ ਜਿਹੜਾ ਰਵੀ ਨਾਂ ਦਾ, ਜਦੋਂ ਸਕੂਲ 'ਚ ਮੈਂ ਕਿਸੇ ਕਾਲਜ ਜਾਂਦਾ ਉਹ ਕਹਿੰਦਾ ਰਵੀ ਜਿਹੜਾ ਸਟੂਡੈਂਟ ਹੈ ਰਵੀ ਉਹਦੇ ਨੂੰ ਭੇਜੋ, ਠੀਕ ਹੈ ਨਾ ਜੀ। ਅਤੇ ਜਦੋਂ ਵਿਆਹ ਹੋ ਜਾਂਦਾ ਉਹ ਕਹਿੰਦੇ ਲਿਆਓ ਜੀ ਲਾੜੇ ਨੂੰ ਲਿਆਓ। ਸੋ ਨਾਂ ਬਦਲਦੇ ਰਹਿੰਦੇ ਨੇ, ਪਰ ਜਿਹੜਾ ਅਸਲੀ ਨਾਂ ਹੈ ਮੈਂ ਕੌਣ ਆ ਉਹ ਆਤਮਾ। ਆਤਮਾ ਕਾਹਦੀ ਬਣੀ ਵੀ ਹੈ? ਆਤਮਾ ਜਿਹੜੀ ਆ ਉਹ ਪਰਮਾਤਮਾ ਦੀ ਅੰਸ਼ ਹੈ। ਦੇਖੋ ਜਿਸ ਤਰ੍ਹਾਂ ਪਰਮਾਤਮਾ ਅਤੇ ਆਤਮਾ 'ਚ ਕਿਵੇਂ ਫਰਕ ਹੈ, ਮੈਂ ਫਰਿੱਜ ਦੀ ਇਗਜ਼ਾਮਪਲ ਲੈ ਲਓ। ਚਲੋ ਫਰਿੱਜ ਦੇ ਵਿੱਚ ਆਪਾਂ ਹੁਣ ਗਰਮੀਆਂ ਨੇ, ਅੱਜ ਤਾਂ ਟੈਂਪਰੇਚਰ ਕੈਨੇਡਾ ਦੇ ਵਿੱਚ, ਸੋਰੀ ਖਾਸ ਕਰਕੇ ਬਰੈਂਪਟਨ ਦੇ ਵਿੱਚ 35 ਹੈ, ਪੂਰੀ ਗਰਮੀ ਹੈ ਦੱਬ ਕੇ। ਸੋ ਹਰੇਕ ਬੰਦਾ ਬਰਫ਼ ਕੱਢਦਾ ਫਰਿੱਜ 'ਚੋਂ, ਫਰਿੱਜ 'ਚੋਂ ਜਿਹੜਾ ਬਰਫ਼ ਕੱਢਦੇ ਆ ਉਹ ਡਲੀਆਂ ਬਣ ਜਾਂਦੀਆਂ, ਠੋਸ ਹੁੰਦੀ ਹੈ, ਸੋਲਿਡ ਹੁੰਦੀ ਹੈ। ਹਾਂਜੀ, ਜੇ ਆਪਾਂ ਨੂੰ ਕਹੀਏ ਵੀ ਇਹ ਪਾਣੀ ਦੀ ਹੈ, ਪਾਣੀ ਦੀ ਨਹੀਂ, ਉਹ ਕਹਿੰਦੇ ਸੋਲਿਡ ਹੈ, ਇਹੀ ਗੱਲ ਦੱਸ ਰਹੀ ਹੈ ਨਾ। ਪਰ ਜੇ ਉਹ ਡਲੀ ਜੀ ਇੱਕ ਬਰਫ਼ ਦੀ ਫਰਸ਼ 'ਤੇ ਡਿੱਗ ਪਏ ਅਤੇ 2-4 ਮਿੰਟ ਬਾਅਦ ਦੇਖੋ ਪਾਣੀ ਬਣ ਗਿਆ। ਸੋ ਇਹਦਾ ਮਤਲਬ ਕੀ ਹੈ ਕਿ ਪਾਣੀ ਬਰਫ਼ ਹੈ, ਬਰਫ਼ ਪਾਣੀ ਹੈ। ਇਸੇ ਤਰ੍ਹਾਂ ਜਿਹੜੀ ਸਾਡੀ ਆਤਮਾ ਹੈ ਉਹ ਪਰਮਾਤਮਾ ਦੀ ਅੰਸ਼ ਹੈ। ਸੋ ਪਰਮਾਤਮਾ ਦੀ ਇੱਕ ਡਰੋਪ ਜਿਹੜਾ ਹੈਗਾ ਜੀ ਉਹ ਸਾਡੀ ਆਤਮਾ ਹੈ, ਅਤੇ ਜਿਹੜਾ ਡਰੋਪ ਜਾ ਕੇ ਵਾਪਸ ਮਿਲ ਜੂਗੀ ਉਹ ਸਾਡਾ ਪਰਮਾਤਮਾ। ਸੋ ਉਹਨੂੰ ਪਤਾ ਲੱਗ ਕਿੱਥੋਂ ਆਏ ਹਾਂ। ਦੂਜਾ ਸਵਾਲ ਇਹ ਹੈ ਵੀ ਕਿੱਥੋਂ ਆਏ ਹਾਂ, ਆਪਾਂ ਕਹਿੰਦੇ ਮਾਂ ਦੇ ਪੇਟ 'ਚੋਂ ਆਏ ਹਾਂ। 9 ਮੰਥ ਮੈਂ ਮਾਂ ਦੇ ਪੇਟ 'ਚ ਰਿਹਾ ਸੀ, ਉੱਥੋਂ ਆਇਆ। ਤੁਸੀਂ ਸੋਚ ਕੇ ਦੇਖੋ ਵੀ 9 ਮਹੀਨੇ ਪਹਿਲਾਂ, ਉਦੋਂ ਪਹਿਲਾਂ ਕਿੱਥੇ ਸੀ ਫਿਰ ਬਈ। ਨਾਲੇ ਜਿਹੜੇ ਡਾਕਟਰ ਦੱਸਦੇ ਨੇ ਮੈਡੀਕਲ 'ਚ ਵੀ ਕੋਈ ਤਕਰੀਬਨ 6-7 ਵੀਕਾਂ ਤੋਂ ਬਾਅਦ, 8 ਵੀਕਾਂ ਤੋਂ ਬਾਅਦ ਉਹਦੇ 'ਚ ਲਾਈਫ ਪੈਂਦੀ ਹੈ। ਉਹ ਲਾਈਫ ਆਉਂਦੀ ਫਿਰ ਕਿੱਥੋਂ ਹੈ? ਜੇ ਮੈਂ ਕਹਿੰਦਾ ਮੈਂ ਸਾਹ ਲੈ ਰਿਹਾ, ਕੱਲ੍ਹ ਦਿਨ ਸਾਹ ਮੈਂ ਹਵਾ ਦੇ ਨਾਲ ਰਿਹਾ, ਹਵਾ ਜੇ ਕਿਤੇ ਸੀਗੀ ਤਾਂ ਹੀ ਆਈ। ਸੋ ਇਸੇ ਤਰ੍ਹਾਂ ਹੀ ਜੇ ਆਪਾਂ ਕਹੀਏ ਵੀ ਉਹਦੇ ਵਿੱਚ ਸਾਹ ਆਉਣਾ ਸ਼ੁਰੂ ਹੋ ਗਿਆ, ਲਾਈਫ ਪੈਦਾ ਹੋ ਗਈ, ਤਾਂ ਕਿੱਥੋਂ ਦਾ ਕਿੱਥੋਂ ਆਈ? ਸੋ ਕਿੱਥੋਂ ਆਈ? ਉੱਥੋਂ ਆਈ ਜਿੱਥੇ ਉਹ ਸੀਗੀ, ਉਹ ਪਰਮਾਤਮਾ ਸੀਗੀ। ਅਤੇ ਫਿਰ ਜਾਣਾ ਕਿੱਥੇ ਹੈ? ਜਾਣਾ ਉੱਥੇ ਹੀ ਹੈ ਜਿੱਥੋਂ ਇਹ ਆਈ ਸੀਗੀ। ਸੋ ਜਦੋਂ ਅਸੀਂ ਇਹ ਗੱਲਾਂ ਆਪਣੇ ਧਿਆਨ 'ਚ ਰੱਖ ਲੈਂਦੇ ਹਾਂ, ਫਿਰ ਅਸੀਂ ਬੇਫਿਕਰ ਹੋ ਜਾਂਦੇ ਹਾਂ, ਫਿਰ ਅਸੀਂ ਉਹਦਾ ਫਿਕਰ ਕਰਦੇ ਹਾਂ ਕਿ ਜਾਣਾ ਕਿੱਥੇ ਹੈ, ਜਿੱਥੋਂ ਅਸੀਂ ਆਏ ਸੀ ਉਹਦਾ ਭੇਦ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਉਦੋਂ ਕੀ ਹੁੰਦਾ ਫਿਰ, ਜਦੋਂ ਬੰਦੇ ਨੂੰ ਭੇਦ ਆ ਜਾਂਦਾ, ਮੌਤ ਦੇ ਬਾਰੇ ਸਮਝ ਆ ਜਾਂਦੀ ਹੈ ਵੀ ਮੈਂ ਜਾਣਾ ਕਿੱਥੇ ਆ, ਕਿਵੇਂ ਠੀਕ ਥਾਂ 'ਤੇ ਜਾਵਾਂ, ਕਿਵੇਂ ਜਾ ਕੇ ਵਾਪਸ ਮਰਜ ਹੋਣਾ, ਤਾਂ ਉਦੋਂ ਕਬੀਰ ਸਾਹਿਬ ਦਾ, ਜਦੋਂ ਵੀ ਅਸੀਂ ਕਦੇ ਲੋਕਾਂ ਦੀ ਡੈਥ ਹੁੰਦੀ ਉਦੋਂ ਇਹ ਸ਼ਬਦ ਪੜ੍ਹਦੇ ਨਾ, ਕਬੀਰ ਜਿਸ ਮਰਨੇ 'ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ। ਇਹ ਜਿਹੜੀ ਆਮ ਤੌਰ 'ਤੇ ਲੋਕ ਸੋਚਦੇ ਨੇ, ਉਹ ਇਹ ਸੋਚਦੇ ਨੇ ਕਿ ਮਰਨ ਤੋਂ ਬਾਅਦ ਅਸੀਂ ਪੂਰਨ ਆਨੰਦ ਆਜੂਗਾ, ਕੋਈ ਆ ਕੇ ਦੱਸ ਕੇ ਗਿਆ ਵੀ ਮੈਂ ਛਿੱਤਰ ਪੈ ਰਹੇ ਨੇ ਕਿ ਮੈਂ ਸਵਰਗ ਚ ਗਿਆ ਕਿ ਪਰਮਾਤਮਾ ਚ ਮਿਲ ਗਿਆ। ਉਹਨੇ ਇਹਦਾ ਮਤਲਬ ਇਹ ਹੈ ਕਬੀਰ ਜਿਸ ਮਰਨੇ ਤੇ ਜਗ ਡਰੇ ਕਿ ਲੋਕ ਡਰੀ ਜਾਂਦੇ ਨੇ ਵੀ ਮੌਤ ਆਊਗੀ ਮੌਤ ਆਊਗੀ ਮੌਤ ਆਊਗੀ, ਕਹਿੰਦਾ ਪਰ ਮੇਰੇ ਮਨ ਆਨੰਦ ਮੈਨੂੰ ਖੁਸ਼ੀ ਚੜੀ ਵੀ ਹੈ। ਕਿਉਂ? ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ, ਕਿਉਂਕਿ ਮੈਨੂੰ ਇਹ ਅਹਿਸਾਸ ਹੋ ਗਿਆ, ਮੈਨੂੰ ਇਹ ਤਜਰਬਾ ਹੋ ਗਿਆ, ਮੈਨੂੰ ਇਹ ਗਿਆਨ ਹੋ ਗਿਆ ਕਿ ਜਿੱਥੇ ਮੈਂ ਚੱਲਿਆ ਮੌਤ ਤੋਂ ਬਾਅਦ ਉੱਥੇ ਮੈਨੂੰ ਆਨੰਦ ਹੀ ਆਨੰਦ ਹੋਣਾ। ਇਸੇ ਕਰਕੇ ਸੇਂਟ ਪੌਲ ਨੇ ਕਿਹਾ ਸੀਗਾ ਡੈਥ ਇਜ਼ ਅਵਰ ਲਾਸਟ ਐਨੀਮੀ ਵਿਚ ਵੀ ਹੈਵ ਟੂ ਕੌਂਕਰ। ਅਖੀਰਲਾ ਦੁਸ਼ਮਣ ਕੀ ਹੈ? ਡੈਥ ਹੈ, ਉਹਦੇ ਤੇ ਅਸੀਂ ਕਾਬੂ ਪਾਉਣਾ, ਉਹਦੇ ਤੇ ਜਿੱਤ ਪ੍ਰਾਪਤ ਕਰਨੀ ਹੈ। ਕੁਰਾਨ ਸ਼ਰੀਫ ਦੇ ਵਿੱਚ ਬੜੀ ਸਾਫ਼ ਗੱਲ ਛੋਟੀ ਅੱਖਾਂ 'ਚ ਲਿਖਿਆ ਮੂਤੂ ਕਬਲੰਤ ਮੂਤੂ, ਮੂਤੂ ਕਬਲੰਤ ਮੂਤੂ, ਇਹਦਾ ਮਤਲਬ ਕੀ ਹੈ? ਮੌਤ ਤੋਂ ਪਹਿਲਾਂ ਮਰੋ। ਮੌਤ ਤੋਂ ਪਹਿਲਾਂ ਮਰੋ ਦਾ ਮਤਲਬ ਇਹ ਨਹੀਂ ਵੀ ਸੁਈਸਾਈਡ ਕਰਨੀ ਹੈ, ਸੁਈਸਾਈਡ ਦੀ ਕੌਨਸੈਪਟ ਨਹੀਂ ਹੈ, ਵੀ ਜਿਹੜੀ ਮੌਤ ਜਿਸ ਤਰ੍ਹਾਂ ਵੀ ਆਉਣੀ ਹੈ ਉਸ ਤੋਂ ਪਹਿਲਾਂ ਮਰ ਕੇ ਦੇਖੋ, ਆਪਣੇ ਅੰਦਰ ਵੜੋ। ਬੁੱਲੇ ਸ਼ਾਹ ਨੇ ਕਿਹਾ ਸੀਗਾ ਜੇ ਤੂੰ ਮਰੇ ਮਰਨ ਤੋਂ ਅੱਗੇ, ਜੇ ਤੂੰ ਮਰੇ ਮਰਨ ਤੋਂ ਅੱਗੇ ਮਰਨੇ ਦਾ ਮੁੱਲ ਪਾਏਗਾ। ਜਿਹੜਾ ਮੌਤ ਹੈ ਨਾ ਅਸਲੀ, ਉਹਦੀ ਵੈਲਿਊ ਪਾਉਣੀ ਹੈ ਵੀ ਮੌਤ ਹੈ ਕਿ ਕਿੰਨਾ ਫਾਇਦਾ ਲੈਣਾ, ਉਹ ਤਾਂ ਹੈ ਜੇ ਤੂੰ ਜਿਉਂਦੇ ਜੀ ਮਰੇਗਾ। ਜੀਸਸ ਕ੍ਰਾਈਸਟ ਨੇ ਬਾਈਬਲ 'ਚ ਕਿਹਾ ਸੀਗਾ ਐਕਸੈਪਟ ਏ ਮੈਨ ਬੀ ਬੋਰਨ ਇਨ ਯੂ ਹੀ ਕੈਨਟ ਸੀ ਦਾ ਕਿੰਗਡਮ ਆਫ ਗੋਡ। ਜਿੰਨਾ ਚਿਰ ਤੱਕ ਅਸੀਂ ਜਿਉਂਦੇ ਜੀ ਮਰਦੇ ਨਹੀਂ, ਉਨਾ ਚਿਰ ਅਸੀਂ ਪਰਮਾਤਮਾ ਦੇ ਜਿਹੜੇ ਕਿੰਗਡਮ ਹੈ ਰਾਜ ਬਾਦਸ਼ਾਹ ਪਰਮਾਤਮਾ ਦੇ ਦਰਸ਼ਨ ਨਹੀਂ ਕਰ ਸਕਦੇ। ਕਬੀਰ ਸਾਹਿਬ ਨੇ ਇਹਦੇ ਇਸੇ ਤਰ੍ਹਾਂ ਹੀ ਗੱਲ ਕਹੀ ਹੈ ਕਿ ਕਬੀਰ ਮਰੀਏ ਤੇ ਮਰ ਜਾਈਏ ਛੂਟ ਪੜੇ ਜੰਜਾਰ, ਐਸਾ ਮਰਨਾ ਜੋ ਮਰੇ ਦਿਨ ਮੇ ਸੌ ਸੌ ਵਾਰ। ਜਿਹੜੇ ਲੋਕ, ਮੈਂ ਤੁਹਾਨੂੰ ਦੱਸੂਗਾ ਵੀ ਕਿਵੇਂ ਮਰਦੇ ਨੇ ਬੰਦੇ, ਉਹ ਵੈਨ ਯੂ ਗੋ ਵਿਦਿਨ, ਵੈਨ ਯੂ ਗੋ ਵਿਦਿਨ, ਮੌਤ ਤੇ ਅਸੀਂ ਜਿਉਂਦੇ ਜੀ ਮਰਨਾ ਤੇ ਅਸਲੀ ਮੌਤ ਦੋਨਾਂ 'ਚ ਕੀ ਫਰਕ ਹੈ ਉਹ ਵੀ ਗੱਲ ਕਰਾਂਗੇ, ਪਰ ਪਹਿਲਾਂ ਥੋੜ੍ਹਾ ਜਿਹਾ ਇਹ ਜਿਹੜੇ ਸੰਤ ਮਹਾਤਮਾ ਕਹਿੰਦੇ ਨੇ ਉਹਦੇ ਬਾਰੇ। ਇਸੇ ਕਰਕੇ ਸੇਂਟ ਪੌਲ ਨੇ ਕਿਹਾ ਸੀ ਆਈ ਡਾਈ ਡੇਲੀ। ਜੀਸਸ ਕ੍ਰਾਈਸਟ ਦੇ ਵਿੱਚ ਜਿਹੜੇ ਉਹਦੇ ਚੇਲੇ ਸੀਗੇ, ਸੇਂਟ ਪੌਲ ਬਾਈਬਲ 'ਚ ਆਉਂਦਾ, ਉਹ ਕਹਿੰਦਾ ਮੈਂ ਤਾਂ ਰੋਜ਼ ਹੀ ਮਰਦਾ। ਕਿਉਂ? ਕਿਉਂਕਿ ਆਪਣੀ ਜਿਹੜੀ ਕੌਨਸ਼ੀਅਸ ਹੈ, ਜਿਸ ਤਰ੍ਹਾਂ ਮੈਂ ਕਿਹਾ ਸੀ ਨਾ ਡੈਥ ਕੀ ਹੈ, ਬ੍ਰੇਨ ਜਿਹੜੀ ਹੈਗੀ, ਚਲੋ ਆਪਾਂ ਦੇਸੀ ਸਿੰਪਲ ਤਰੀਕੇ ਨਾਲ ਕਹੀਏ ਕਿ ਜਦੋਂ ਸਾਡੇ ਧਾੜ ਠੰਡੇ ਹੋਣੇ ਸ਼ੁਰੂ ਹੋ ਜਾਂਦੇ ਨੇ ਅਤੇ ਅੱਖਾਂ 'ਤੇ ਸਾਡੀ ਸੁਰਤ ਆ ਜਾਂਦੀ ਹੈ, ਰੂਹ ਆ ਜਾਂਦੀ ਹੈ, ਜਦੋਂ ਅੱਖਾਂ ਤੋਂ ਛੱਡ ਜਾਂਦੀ ਹੈ ਅਤੇ ਅਸੀਂ ਕਹਿੰਦੇ ਮਰ ਗਏ। ਪਰ ਜਿਹੜਾ ਜਿਉਂਦੇ ਜੀ ਮਰ ਕੇ ਹੈ ਉਹ ਆਪਣੀ ਅਟੈਨਸ਼ਨ, ਅਟੈਨਸ਼ਨ ਦਾ ਕੀ ਮਤਲਬ ਹੈ? ਫਾਰ ਐਗਜ਼ਾਮਪਲ ਮੈਂ ਉਰੇ ਬੈਠਾ, ਆਹ ਮੇਰੇ ਕੋਲ ਇੱਕ ਪੈੱਨ ਹੈ, ਆਹ ਮੇਰੇ ਹੱਥ 'ਚ ਫੜਿਆ ਹੋਇਆ। ਜੇ ਹੁਣ ਮੈਂ ਸੋਚਾਂ ਕਿ ਪੈੱਨ ਹੱਥ 'ਚ ਫੜਿਆ, ਮੈਂ ਸੋਚਾਂ ਦੇ ਬਾਰੇ ਤਾਂ ਮੱਥੇ ਸੋਚਾਂ ਪੈੱਨ ਦੀ ਫੋਟੋ ਵੀ ਆਜੂਗੀ ਅਤੇ ਸੋਚੂਗਾ ਮੇਰੇ ਹੱਥ ਵੀ ਆਜੂਗਾ, ਸੋ ਇਹ ਟੈਨਸ਼ਨ ਹੀ ਹੈ। ਜੇ ਆਪਾਂ ਕਹੀਏ ਮੇਰੀ ਵਾਈਫ ਘਰ ਬੈਠੀ ਹੈ, ਮੈਂ ਆਪਣੀਆਂ ਅੱਖਾਂ ਮੀਚੂੰਗਾ ਤਾਂ ਮੈਨੂੰ ਯਾਦ ਆਜੂਗਾ ਵਾਈਫ ਮੇਰੀ ਲਾਲ ਸੋਫੇ 'ਤੇ ਬੈਠੀ ਹੈ ਜਾਂ ਇਸ ਵੇਲੇ ਘਰਾੜੇ ਮਾਰ ਰਹੀ ਹੋ ਜਾਂ ਟੀਵੀ ਦੇਖ ਰਹੀ ਹੋਊਗੀ, ਉਹ ਟੈਨਸ਼ਨ ਹੈ। ਸੋ ਜਦੋਂ ਆਪਣੀ ਟੈਨਸ਼ਨ ਉਹ ਰੂਹ ਜਿਹੜੀ ਹੈਗੀ ਉੱਥੇ ਥਰਡ ਆਈ 'ਤੇ ਲੈ ਆਉਂਦੇ ਹਾਂ, ਸਾਹ ਤਾਂ ਸਾਡੇ ਪ੍ਰਾਣ ਤਾਂ ਚੱਲਦੇ ਰਹਿੰਦੇ ਨੇ ਪਰ ਰੂਹ ਦਾ ਜਿਹੜਾ ਅਗਲਾ ਜਿਹੜਾ ਸਫ਼ਰ ਹੈ ਉਹ ਉੱਪਰੋਂ ਸ਼ੁਰੂ ਹੁੰਦਾ, ਉੱਪਰਲੀਆਂ ਰੂਹਾਨੀ ਮੰਡਲਾਂ ਦੇ ਵਿੱਚ ਮੰਜ਼ਿਲਾਂ 'ਤੇ ਜਾਣਾ ਸ਼ੁਰੂ ਕਰ ਜਾਂਦਾ ਅਤੇ ਜਦੋਂ ਚਾਹੀਏ ਸਾਡੀ ਕੌਨਸ਼ੀਅਸ ਅਸੀਂ ਵਾਪਸ ਆ ਜਾਂਦੇ ਹਾਂ। ਸੋ ਮਰਨਾ ਅਤੇ ਜਿਉਂਦੇ ਜੀ ਮਰਨ 'ਚ ਇਹੀ ਫਰਕ ਹੈ, ਜਿਉਂਦੇ ਜੀ 'ਚ ਜਦੋਂ ਮਰਜ਼ੀ ਅਸੀਂ ਵਾਪਸ ਆ ਜਾਂਦੇ ਹਾਂ, ਪਰ ਜਿਹੜਾ ਅਸਲੀ ਮਰਨਾ ਇੱਕ ਵਾਰੀ ਮਰ ਗਿਆ ਫਿਰ ਨਹੀਂ ਵਾਪਸ ਆ ਜਾਣਾ। ਸੋ ਕਬੀਰ ਸਾਹਿਬ ਨੇ ਤਾਂ ਹੀ ਉਹ ਕਿਹਾ ਸੀ ਮਰੀਏ ਤੇ ਮਰ ਜਾਈਏ ਛੂਟ ਪੜੇ ਜੰਜਾਰ, ਐਸਾ ਮਰਨਾ ਜੋ ਮਰੇ ਦਿਨ ਮੇ ਸੌ ਸੌ ਵਾਰ। ਜਦੋਂ ਆਪਣੀ ਕੌਨਸ਼ੀਅਸ ਨੂੰ ਥਰਡ ਆਈ ਦੇ ਉੱਤੇ ਲੈ ਆਉਂਦੇ ਹਾਂ, ਉਸ ਤੋਂ ਉੱਪਰ ਜਾਂਦੇ ਹਾਂ ਅਤੇ ਉਹ ਸੌ ਵਾਰੀ ਮਰੋ, ਜਦੋਂ ਵੀ ਤੁਹਾਡਾ ਖਿਆਲ ਹੁੰਦਾ ਉੱਪਰ ਜੋੜ ਲਓ, ਜਦੋਂ ਖਿਆਲ ਹੁੰਦਾ ਥੱਲੇ ਆ ਜਾਓ। ਸੋ ਡਾਇੰਗ ਵਾਈ ਲਿਵਿੰਗ ਇਜ਼ ਆਲਸੋ ਕਾਲਡ ਇਨਲਾਈਟਨਮੈਂਟ, ਨਿਰਵਾਣ ਪਦ, ਸੈਲਫ ਰੀਅਲਾਈਜੇਸ਼ਨ, ਗੋਡ ਰੀਅਲਾਈਜੇਸ਼ਨ। ਬਾਈਬਲ 'ਚ ਕਿਹਾ ਡਾਈ ਬਿਯੋਂਡ ਯੂਅਰ ਫਿਜ਼ੀਕਲ ਡੈਥ ਇਜ਼ ਓਨਲੀ ਵੈਨ ਵਨ ਹੈਜ਼ ਲਰਨ ਟੂ ਡਾਈ ਡੇਲੀ। ਕਿ ਕਹਿੰਦੇ ਡਾਈ ਬਿਯੋਂਡ ਫਿਜ਼ੀਕਲ ਡੈਥ, ਜਿਹੜੀ ਸਰੀਰਕ ਮੌਤ ਹੁੰਦੀ ਹੈ ਉਹ ਤੋਂ ਜਿਹੜੀ ਡਾਈ ਹੈ, ਜਿਹੜੀ ਉਹ ਜਿਉਂਦੇ ਜੀ ਮਰਨਾ ਉਹ ਤਾਂ ਹੀ ਆਊਗਾ ਜਦੋਂ ਅਸੀਂ ਸਿੱਖ ਲਈਏ ਵੀ ਆਪਣੀ ਜਿਹੜੀ ਕੌਨਸ਼ੀਅਸਨੈਸ ਹੈ ਟੂ ਵਿਦਡਰਾ ਕੌਨਸ਼ੀਅਸ ਐਟ ਅਵਰ ਓਨ ਵਿਲ, ਜਦੋਂ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੀ ਕੌਨਸ਼ੀਅਸ ਨੂੰ ਜਦੋਂ ਮਰਜ਼ੀ ਉੱਪਰ ਲੈ ਜਾਈਏ, ਜਦੋਂ ਮਰਜ਼ੀ ਦੁਨੀਆਂ 'ਚ ਲੈ ਆਈਏ, ਉਹਨੂੰ ਡਾਈਂਗ ਵਾਈ ਲਿਵਿੰਗ ਕਹਿੰਦੇ ਨੇ। ਸੋ ਇਸੇ ਤਰ੍ਹਾਂ ਹੀ ਗੱਲ ਕੀ ਹੈ, ਗੱਲ ਇਹ ਗੱਲ ਦੱਸਣ ਦੀ ਕੋਸ਼ਿਸ਼ ਕੀ ਹੈ ਕਿ ਜਿਉਂਦੇ ਜੀ ਮਰੋ। ਮੈਂ ਤੁਹਾਨੂੰ ਛੋਟੀ ਜਿਹੀ ਇਗਜ਼ਾਮਪਲ ਦੇ ਕੇ ਕੋਸ਼ਿਸ਼ ਕਰਦਾ ਸਮਝਾਉਣ ਦੀ। ਇੱਕ ਸੀਗਾ ਵਪਾਰੀ, ਪੁਰਾਣੀ ਗੱਲ ਹੈ, ਵੈਸੇ ਤਾਂ ਬਣਾਈ ਵੀ ਹੈ, ਸੱਚਾਈ ਤਾਂ ਮੈਨੂੰ ਹੁਣ ਪਤਾ ਨਹੀਂ, ਤਾਂ ਬਣਾਈ ਵੀ ਹੈ ਸਮਝਾਉਣ ਲਈ। ਇੱਕ ਵਪਾਰੀ ਸੀਗਾ ਇੰਡੀਆ 'ਚ, ਉਹ ਅਫਰੀਕਾ 'ਚ ਵਪਾਰ ਕਰਨ ਜਾਂਦਾ ਸੀ, ਪੁਰਾਣੀ ਗੱਲ ਹੈ, ਕਿਉਂਕਿ ਇੰਡੀਆ ਦੇ ਵਿੱਚ ਮਲਮਲ ਹੁੰਦੀ ਸੀ, ਢਾਕੇ ਦੀ ਮਲਮਲ ਮਹਿਸੂਸ ਹੋ, ਤਾਂ ਇੰਡੀਆ ਸਾਰਾ ਇਕੱਠਾ ਸੀ, ਮਲਮਲ ਕੱਪੜੇ ਲੈ ਜਾਣੇ, ਸੋ ਇੱਥੋਂ ਲੈ ਜਾਣੇ, ਉਹਨੇ ਉੱਥੇ ਜਾ ਕੇ ਵੇਚ ਆਉਣੇ, ਉੱਥੋਂ ਕਿਸ਼ਤਾ ਪਿਸਤਾ ਕਾਜੂ ਬਦਾਮ ਉੱਧਰੋਂ ਲਿਆ ਕੇ ਇੰਡੀਆ 'ਚ ਆ ਕੇ ਵੇਚਣੇ। ਉਹ ਵਪਾਰੀ ਸੀਗਾ, ਉਹਨੇ ਕੀ ਕੀਤਾ ਕਿ ਇੱਕ ਵਾਰੀ ਉਹ ਅਫਰੀਕਾ ਗਿਆ ਤੇ ਜਦੋਂ ਜੰਗਲ ਬੀਜੀ ਜਾ ਰਿਹਾ ਸੀਗਾ ਉੱਥੇ ਭਾਂਤ ਭਾਂਤ ਦੇ ਇੱਥੇ ਵੀ ਆਪਾਂ ਦੇਖਿਆ ਤੋਤੇ ਸੀ ਰੰਗ ਬਿਰੰਗੇ ਬਹੁਤ ਵਧੀਆ ਵਧੀਆ ਖੂਬਸੂਰਤ ਤੇ ਜਦੋਂ ਉਹਨੇ ਤੋਤੇ ਦੇਖੇ ਉਹਨੂੰ ਕਿਸੇ ਤੋਤੇ ਦੇ ਦਿਲ ਆ ਗਿਆ ਉਹਨੇ ਉਹ ਤੋਤਾ ਫੜਿਆ ਤੇ ਫੜ ਕੇ ਪਿੰਜਰੇ 'ਚ ਬੰਦ ਕਰਤਾ ਤੇ ਉਹ ਇੰਡੀਆ ਲੈ ਆਇਆ ਉਹ ਤੋਤੇ ਨੂੰ ਪਿਆਰ ਕਰਦਾ ਸੀ ਪੈਰਟ ਨੂੰ ਉਹਨੂੰ ਚੂਰੀ ਦੇ ਆਕਰੇ ਚੂਰੀ ਪਤਾ ਹੀ ਹੈ ਰੋਟੀ ਨੂੰ ਆਪਾਂ ਬਰੀਕ ਬਰੀਕ ਕੀ ਛੋਟੇ ਛੋਟੇ ਪੀਸ ਕਰਕੇ ਉਹ 'ਚ ਖੰਡ ਘਿਓ ਦੇਸੀ ਮਿਲਾ ਦਿੰਦੇ ਉਹਨੂੰ ਚੂਰੀ ਕਹਿੰਦੇ ਚੂਰੀ ਤੋਤਿਆਂ ਨੂੰ ਬੜੀ ਚੰਗੀ ਲੱਗਦੀ ਆ ਅਤੇ ਨਾਲ ਉਹ ਹਰੀਆਂ ਮਿਰਚਾਂ ਦੇ ਬੜੇ ਸ਼ੌਕੀਨ ਹੁੰਦੇ ਨੇ ਉਹਨੇ ਹਰੀ ਮਿਰਚ ਵੀ ਦੇਣੀ ਅਤੇ ਚੂਰੀ ਵੀ ਦੇਣੀ ਤੋਤਾ ਬੜਾ ਖੁਸ਼ ਪਿੰਜਰੇ 'ਚ ਕਿਤੇ ਡਾਂਸ ਕਰਿਆ ਕਰੇ ਕਿਤੇ ਕੁਛ ਕਰਿਆ ਕਰੇ ਹੌਲੀ ਹੌਲੀ ਉਹਨੇ ਵਪਾਰੀ ਨੂੰ ਆਪਣੀ ਲੈਂਗੁਏਜ ਵੀ ਸਿਖਾ ਤੀ ਗੱਲਾਂ ਬਾਤਾਂ ਵੀ ਕਰਨ ਲੱਗ ਗਿਆ ਗਾਉਣ ਵੀ ਲੱਗ ਗਿਆ ਸਾਲ ਕੁ ਬਾਅਦ ਉਹ ਵਪਾਰੀ ਮੁੜ ਕੇ ਫਿਰ ਅਫਰੀਕਾ ਗਿਆ ਅਤੇ ਉਹਨੇ ਕਿਹਾ ਆਪਣੇ ਤੋਤੇ ਨੂੰ ਪੁੱਛਿਆ ਵੀ ਬਈ ਮੈਂ ਉੱਥੇ ਚੱਲਿਆ ਜਿੱਥੇ ਤੇਰੇ ਸਾਥੀ ਜਿੱਥੋਂ ਤੈਨੂੰ ਮੈਂ ਲੈ ਕੇ ਆਇਆ ਸੀ ਕੋਈ ਤੈਨੇ ਮੈਸੇਜ ਦੇਣਾ ਆਪਣੇ ਸਾਥੀਆਂ ਨੂੰ ਤੋਤਿਆਂ ਨੂੰ ਜਿੱਥੇ ਤੂੰ ਰਹਿੰਦਾ ਸੀ ਉੱਥੇ ਕੋਈ ਮੈਸੇਜ ਦੇਣਾ ਉਹ ਕਹਿੰਦਾ ਹਾਂ ਤੂੰ ਉੱਥੇ ਜਦੋਂ ਤੈਨੂੰ ਤੋਤੇ ਮੈਨੂੰ ਉਹਨੂੰ ਦੱਸੀ ਕਿ ਮੈਨੂੰ ਉੱਥੇ ਖਾਣ ਨੂੰ ਚੂਰੀ ਮਿਲਦੀ ਹੈ ਹਰੀਆਂ ਮਿਰਚਾਂ ਮਿਲਦੀਆਂ ਮੈਂ ਬਹੁਤ ਖੁਸ਼ ਹਾਂ ਪਿੰਜਰੇ 'ਚ ਡਾਂਸ ਕਰਦਾ ਰਹਿਣਾ ਹਰ ਵਕਤ ਕਹਿੰਦਾ ਮੇਰਾ ਸੁਨੇਹਾ ਦੇ ਦੀ ਕਹਿੰਦਾ ਠੀਕ ਹੈ ਉੱਥੇ ਗਿਆ ਤੋਤੇ ਸਾਰੇ ਹੋ ਗਏ ਉਹ ਕਹਿੰਦਾ ਵੀ ਮੈਂ ਤੁਹਾਡਾ ਜਿਹੜਾ ਸਾਥੀ ਫੜ ਕੇ ਲੈ ਕੇ ਗਿਆ ਸੀਗਾ ਉਹਦਾ ਇੱਕ ਸੁਨੇਹਾ ਦੇਣਾ ਉਹਨੇ ਉਹ ਸੁਨੇਹਾ ਦਿੱਤਾ ਵੀ ਉਹ ਕਹਿੰਦਾ ਵੀ ਮੈਂ ਤਾਂ ਉੱਥੇ ਮੈਨੂੰ ਚੂਰੀ ਵੀ ਮਿਲਦੀ ਆ ਹਰੀਆਂ ਮਿਰਚਾਂ ਵੀ ਮਿਲਦੀਆਂ ਗਾਉਣਾ ਡਾਂਸ ਕਰਦਾ ਮੈਂ ਇਹਦੀ ਭਾਸ਼ਾ ਵੀ ਆਦਮੀਆਂ ਦੀ ਸਿੱਖ ਲਈ ਕਹਿੰਦਾ ਜਦੋਂ ਮੈਂ ਉਹਨੇ ਇਹ ਗੱਲ ਸੁਣਾਈ ਤੋਤਿਆਂ ਨੂੰ ਤਾਂ ਇੱਕ ਜਿਹੜਾ ਤੋਤਾ ਕੋਈ ਬਜ਼ੁਰਗ ਤੋਤਾ ਦਰਖਤ 'ਤੇ ਬੈਠਾ ਸੀਗਾ ਉਹਨੇ ਜਦੋਂ ਗੱਲ ਸੁਣੀ ਉਹਨੇ ਉੱਪਰ ਝਾਕਿਆ ਵਪਾਰੀ ਨੇ ਦੇਖਿਆ ਤੋਤਾ ਜਿਹੜਾ ਬਜ਼ੁਰਗ ਤੋਤਾ ਸੀ ਬੁੱਢਾ ਤੋਤਾ ਸੀਗਾ ਉਹਦੀਆਂ ਅੱਖਾਂ 'ਚੋਂ ਹੰਝੂ ਡਿੱਗ ਰਹੇ ਸੀ ਅਤੇ ਜਦੋਂ ਉਹਨੇ ਧਿਆਨ ਨਾਲ ਦੇਖਿਆ ਅਤੇ ਵੀ ਇਹਦੇ ਅੱਖਾਂ 'ਚੋਂ ਰੋ ਕਿਉਂ ਰਿਹਾ ਤਾਂ ਨਾਲ ਦੀ ਨਾਲ ਇੱਕਦਮ ਉਹ ਤੋਤਾ ਜਿਹੜਾ ਹੈਗਾ ਉਹ ਜ਼ਮੀਨ 'ਤੇ ਡਿੱਗ ਪਿਆ ਜਦੋਂ ਡਿੱਗ ਪਿਆ ਗੱਲ ਖਤਮ ਹੋ ਗਈ ਉਹ ਮੁੜ ਕੇ ਵਪਾਰੀ ਆਇਆ ਤੋਤੇ ਨੇ ਪੁੱਛਿਆ ਵੀ ਮੇਰਾ ਕੋਈ ਸੁਨੇਹਾ ਤੂੰ ਦਿੱਤਾ ਕਹਿੰਦਾ ਹਾਂ ਮੈਂ ਤੇਰਾ ਸੁਨੇਹਾ ਦਿੱਤਾ ਸੀਗਾ ਕਹਿੰਦਾ ਸਾਰੇ ਤਾਂ ਉਹਨਾਂ ਨੂੰ ਮੈਂ ਸੁਨੇਹਾ ਦਿੱਤਾ ਵੀ ਤੂੰ ਐਂ ਕਰਕੇ ਡਾਂਸ ਕਰਦਾ ਚੂਰੀ ਖਾਂਦਾ ਮਿਰਚਾਂ ਖਾਂਦਾ ਇੰਜੋਏ ਕਰ ਰਹੇ ਹਾਂ ਤਾਂ ਪਿੰਜਰੇ 'ਚ ਡਾਂਸ ਕਰਦਾ ਕਹਿੰਦਾ ਉਹਦੇ ਵਿੱਚ ਇੱਕ ਦਰਖਤ ਦੇ ਉੱਤੇ ਕੋਈ ਤੁਹਾਡਾ ਬਜ਼ੁਰਗ ਜਿਹਾ ਤੋਤਾ ਬੈਠਾ ਸੀਗਾ ਉਹਨੇ ਮੇਰੀ ਗੱਲ ਜਦੋਂ ਸੁਣੀ ਮੈਂ ਉਹਦੇ ਕਨੀ ਦੇਖ ਰਿਹਾ ਸੀ ਉਹਦੀਆਂ ਅੱਖਾਂ 'ਚੋਂ ਪਾਣੀ ਆ ਰਿਹਾ ਸੀਗਾ ਅਤੇ ਪਾਣੀ ਆਉਂਦੇ ਆਉਂਦੇ ਰੋਂਦੇ ਨੇ ਉਹ ਪਟੱਕ ਦਿਨੇ ਦਰਖਤ ਤੋਂ ਡਿੱਗਿਆ ਅਤੇ ਉਹ ਮਰ ਗਿਆ ਕਹਿੰਦਾ ਅੱਛਾ ਜਦੋਂ ਉਹਨੇ ਕਿਹਾ ਅੱਛਾ ਉਹਦੀਆਂ ਵੀ ਅੱਖਾਂ 'ਚੋਂ ਹੰਝੂ ਆਏ ਅਤੇ ਉਹ ਵੀ ਉੱਥੇ ਪਿੰਜਰੇ 'ਚ ਫੁੜਕ ਗਿਆ ਡਿੱਗ ਪਿਆ ਜਦੋਂ ਡਿੱਗ ਪਿਆ ਪਿੰਜਰੇ 'ਚ ਅਤੇ ਵਪਾਰੀ ਨੇ ਸੋਚਿਆ ਲੈ ਵੀ ਉਹ ਮੈਂ ਕਾਹਨੂੰ ਮੈਸੇਜ ਦੇਣੇ ਸੁਣ ਕੇ ਇਹ ਵੀ ਮਰ ਗਿਆ ਉਹਨੇ ਪਿੰਜਰੇ ਦਾ ਦਰਵਾਜ਼ਾ ਖੋਲ੍ਹਿਆ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਪੰਛੀ ਤੋਤਾ ਉੱਡ ਗਿਆ ਕਿ ਦਰਖਤ 'ਤੇ ਬਹਿ ਗਿਆ ਅਤੇ ਉਹ ਵਪਾਰੀ ਉਹਨੂੰ ਪੁੱਛਦਾ ਕਹਿੰਦਾ ਤੂੰ ਮਰਿਆ ਨਹੀਂ ਸੀ ਕਹਿੰਦਾ ਨਹੀਂ ਕਹਿੰਦਾ ਮਰਿਆ ਤਾਂ ਉਹ ਵੀ ਨਹੀਂ ਸੀਗਾ ਜਿਹਨੂੰ ਤੂੰ ਜੰਗਲ 'ਚ ਦੱਸਿਆ ਸੀਗਾ ਉਹਨੇ ਤਾਂ ਇੱਕ ਮੈਨੂੰ ਸੁਨੇਹਾ ਦਿੱਤਾ ਸੀਗਾ ਕਿ ਜੇ ਤੂੰ ਆਜ਼ਾਦ ਹੋਣਾ ਜੇਲ੍ਹ ਦੇ ਵਿੱਚੋਂ ਕੈਦ ਦੇ ਵਿੱਚੋਂ ਤਾਂ ਜਿਉਂਦੇ ਜੀ ਮਰਨਾ ਪਊਗਾ ਉਹ ਵੀ ਜਿਉਂਦਾ ਸੀਗਾ ਅਤੇ ਜਿਉਂਦਾ ਮੈਂ ਵੀ ਹਾਂ ਅਤੇ ਤਾਂ ਹੀ ਉੱਡ ਗਿਆ ਸੋ ਕਹਿਣ ਦਾ ਪਰਪਜ਼ ਇਹ ਹੈ ਵੀ ਜੇ ਅਸੀਂ ਆਜ਼ਾਦੀ ਲੈਣੀ ਹੈ ਤਾਂ ਸਾਨੂੰ ਜਿਉਂਦੇ ਜੀ ਮਰਨਾ ਪਊਗਾ ਜਿਉਂਦੇ ਜੀ ਮਿਹਨਤ ਕਰਨੀ ਪਊਗੀ ਜਿਸ ਤਰ੍ਹਾਂ ਅਸੀਂ ਬਾਹਰਲੀਆਂ ਮਿਹਨਤਾਂ ਕਰਕੇ ਡਿਗਰੀਆਂ ਲੈਂਦੇ ਹਾਂ ਕੋਈ ਵਕੀਲ ਬਣ ਗਿਆ ਕੋਈ ਡਾਕਟਰ ਬਣ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਆਈਟੀ ਬਣ ਗਿਆ ਕੋਈ ਪਲੰਬਰ ਬਣ ਗਿਆ ਕੋਈ ਇਲੈਕਟ੍ਰੀਸ਼ਨ ਬਣ ਗਿਆ ਬਾਹਰਲੀ ਮਿਹਨਤ ਕੀਤੀ ਥੋੜ੍ਹਾ ਸਾ ਤਜਰਬਾ ਵੀ ਕੀਤਾ ਪਰ ਜਿਹਨੇ ਅੰਦਰ ਜਿੱਥੇ ਬਾਹਰਲਾ ਤਜਰਬਾ ਕੀਤਾ ਧਾਰਮਿਕ ਪੁਸਤਕਾਂ ਪੜ੍ਹੀਆਂ ਰਿਸ਼ੀ ਮੁਨੀ ਪੀਰ ਪੈਗੰਬਰਾਂ ਦੀਆਂ ਕਿਤਾਬਾਂ ਪੜ੍ਹੀਆਂ ਟੀਚਿੰਗ ਪੜ੍ਹੀਆਂ ਫਿਰ ਉਹ ਪ੍ਰੈਕਟੀਕਲ ਅੰਦਰਲਾ ਤਜਰਬਾ ਕੀਤਾ ਫਿਰ ਉਹ ਵੀ ਅੰਦਰਲਾ ਉਹਦਾ ਗਿਆਨ ਹੋ ਜਾਂਦਾ ਸੋ ਇਸ ਤਰ੍ਹਾਂ ਇਹਨੂੰ ਕਹਿੰਦੇ ਨੇ ਜਿਉਂਦੇ ਜੀ ਮਰਨਾ ਸੋ ਲੈਟਸ ਹੀਅਰ ਦਾ ਸੈਕਿੰਡ ਸੌਂਗ ਐਂਡ ਦੈਨ ਵੀ ਕੈਨ ਗੋ ਫਰਦਰ
ਚਲ ਉਰ ਜਾ ਰੇ ਪੰਛੀ ਕੇ ਅਬ ਯੇ ਦੇਸ ਹਵਾ ਬੇਗਾਨਾ ਚਲ ਉਰ ਜਾ ਰੇ ਪੰਛੀ ਕੇ ਅਬ ਯੇ ਦੇਸ ਹਵਾ ਬੇਗਾਨਾ ਚਲ ਉਰ ਜਾ ਰੇ ਪੰਛੀ ਖਤਮ ਹੋਵੇ ਦਿਨ ਉਸ ਦਾਲੀ ਕੇ ਜਿਸ ਪਰ ਤੇਰਾ ਬਸੇਰਾ ਥਾ ਖਤਮ ਹੋਵੇ ਦਿਨ ਉਸ ਦਾਲੀ ਕੇ ਜਿਸ ਪਰ ਤੇਰਾ ਬਸੇਰਾ ਥਾ ਆਜ ਯਹਾਂ ਔਰ ਕਲ ਹੋ ਵਹਾਂ ਏ जोगी वाला फेरा था। ये तेरी जागीर नहीं थी।
आयशा, ये तुम क्या सर पकड़ कर बैठी हो?
घर में मेहमान आ रहे हैं और मुझे 10 जगहों पर जाना पड़ेगा ग्रोसरी के लिए।
10 जगह क्यों? एक ही जगह है, फातिमा ग्रोसर्स।
फातिमा ग्रोसर्स?
जी हाँ, फातिमा ग्रोसर्स। मसाले, ताज़ा सब्जियाँ, फल, हलाल गोश्त, मैरिनेटेड मीट आइटम्स और स्पेशल बीफ स्टेक्स भी। ग्रोसरी का सारा सामान साजो आवाज के रेफरेंस पर स्पेशल डिस्काउंट भी। मैकलॉगलन और ब्रिस्टल के इंटरसेक्शन पर न्यू फातिमा ग्रोसर्स, 512 ब्रिस्टल रोड, वेस्ट ऑफ मिसिसागा। 9058487000। फातिमा ग्रोसर्स, सबसे जबरदस्त।
कर्जे से निजात के लिए एक ही नाम, मोहम्मद सिद्दीक। ऑल द सॉल्यूशन, पुरसकून जिंदगी और क्रेडिटर्स की कॉल से छुटकारा।
मोहम्मद सिद्दीक ऑल डेट सॉल्यूशन, बैंक्रप्सी, इंसॉल्वेंसी, कंसोलिडेशन करते हैं अप टू 80%। मोहम्मद सिद्दीक आपके लिए काम करते हैं। पुरसकून जिंदगी, अच्छी सेहत और लंबी उम्र की जामिन। अपनी जिंदगी को पुरसकून करने के लिए, कर्जों से पाक करने के लिए राबिता कीजिए मोहम्मद सिद्दीक 4166710577।
बैंक अलबला पेश करता है रोशन डिजिटल अकाउंट। अब बैरून मुल्क मुकीम पाकिस्तानी ये अकाउंट फौरी डिजिटली खुलवा सकते हैं। अभी www.bankalfala.com विजिट करें, आज ही अपना रोशन डिजिटल अकाउंट खुलवाएं। इस डिजिटल अकाउंट में जब चाहे पैसे डालें और जब चाहे पैसे वापस ले जाएं और पाएं अपने मुल्क में सरमायाकारी करने के मौके। ये बैंकिंग का नया अंदाज है और एक नए दौर का आगाज है। बैंक अलफला, रोशन मुस्तकबिल, डिजिटल पाकिस्तान।
वेलकम बैक। जिस तरह के तुहानू पता है भी अज आप गलबात करते हैं डाइंग वाई लिविंग, जिंदे जी मरना किनू कहंदे ने। रतन सागर दे विच जिहड़ी कबीर साहब ने एक बुक लिखी है, उहदे विच हैगा कि खस खस के दाने के अंदर शहर खुदा का बसता है। खस खस दा दाना हुंदा ना, छोटे छोटे दाने होंगे ने, जिस तरह सरों का कह लो या राई का कह लो, इस तरह खसखस के दाने होंगे ने। कहते खसखस के दाने के अंदर, वह दाने के भी अंदर शहर खुदा का बसता है। कस्त करें नैनों के तिल में, दही तो उसका रास्ता है। जिहड़ियां आ अखां ने ना, इहदे विच अपने गोल चक्कर है, वह गोल चक्कर दे विच इक होर गोल चक्कर दे विच इक छोटा जिहा चक्कर है, उहदे अगे जदों असीं जाने आ उत्थे अगे परमात्मा दा जिहड़ा हैगा उह रास्ता उत्थों शुरू हुंदा है। सो स्वामी जी ने कहा सी, बसोत्तम आए नैनन में, सिमट कर एक जहां होना। बसोत्तम आए नैनन में, अपनी अखां दे विचाले आ जाओ, सिमट कर एक जहां होना। इत्थे आके सारा कुछ सिमट, अपने आप नूं इकट्ठा कर लो। दुई जहां दूर हो जाए, दृष्टि जोत में धरना। जदों असीं इत्थे अपने अखां दे कोले ध्यान अटेंशन ले आवांगे, दो अखां दे विचकार ले आवांगे, तां उत्थे सानूं इक जोत नजर आऊगी। जिहड़ी मैं बड़े बारी आपां इस टॉपिक दे उत्ते गल करदे हुंदे आं, उह जोत दे विचों जदों असीं अपना ध्यान आईस फिक्स करदे आं, ते दैन वी कैन गो विद इन। जिस तरह जीसस क्राइस्ट ने कहा सीगा, इफ दाई आई बी सिंगल, दाई होल बॉडी शैल बी फुल ऑफ लाइट। तुलसी साहब कहंदे ने, कुदरती काबे की तू, महराब से सुन गौर से, आ रही धुर से सदा तेरे बुलाने के लिए। जिन्ने भी साडे मुस्लिम भैन भरा ने, मुस्लिम बिलीव्स दैट हज टू काबा इन द मक्का ब्रिंग्स दैम सालवेशन, के जदों असीं काबे दा हज करदे ने, मक्के दे विच आ उत्थे जाने, सानूं मुक्ति मिल जाती है। इह गल कहण दी गल है, पर असरी तुलसी साहब कहंदे कि जिहड़ा सदा रियल काबा है वह मक्के च नहीं, द रियल काबा इज इन अवर बॉडी। यही कहने कुदरती, कुदरती काबे की तू, महराब से सुन गौर से, जिहड़ा शरीर दे विच है इत्थे तू आवाज सुननी है। द रियल मक्का इज अवर ह्यूमन बॉडी। अवर हज बिगिनस एट द सोल ऑफ अवर फीट एंड एंड एट द टॉप ऑफ द हैड। साडे पैरां तों वह जिहड़ा हज शुरू हुंदा है, ते इत्थे थर्ड आई ते आके साडा हज पूरा हुंदा है। ਇਹ ਹਜ ਦੀਆਂ ਦੋ ਸਟੇਜਾਂ ਨੇ ਸਪਿਰਚੁਅਲੀ, ਇੱਕ ਅੱਖਾਂ ਤੱਕ ਅਤੇ ਇੱਕ ਅੱਖਾਂ ਤੋਂ ਉੱਪਰ। ਜਦੋਂ ਤੁਸੀਂ ਅੱਖਾਂ ਤੋਂ ਉੱਪਰ ਜਾਂਦੇ ਹੋ, ਫਿਰ ਤੁਹਾਨੂੰ ਅੱਲਾਹ ਪਾਕ ਦੇ, ਅੱਲਾਹ ਤਾਲਾ ਦੇ ਤੁਹਾਨੂੰ ਫਿਰ ਨਜ਼ਾਰੇ ਨਜ਼ਰ ਆਉਂਦੇ ਨੇ। ਇਸੇ ਕਰਕੇ ਕੀ ਹੈ, ਮੁਰਸ਼ ਦੇ ਕਾਮਿਲ ਸਮਿਲ ਸਦਕ ਔਰ ਸਬੂਰੀ ਸੇ ਹੈ ਤਕੀ, ਜੋ ਤੁਝੇ ਦੇਗਾ ਫਹਿਮ, ਜਿਹੜਾ ਤੁਹਾਨੂੰ ਭੇਜ ਦੇਗਾ ਮੁਰਸ਼ਦ, ਗੁਰੂ, ਟੀਚਰ, ਜਿਹੜਾ ਕਿ ਰੂਹਾਨੀ ਟੀਚਰ ਹੈ। ਮੁਰਸ਼ਦ ਕਾਮਿਲ ਸੇ ਮਿਲ ਸਿਦਕ ਔਰ ਸਬੂਰੀ ਸੇ ਹੈ ਤਕੀ, ਜੋ ਤੁਝੇ ਦੇਗਾ ਫਹਿਮ, ਸ਼ਾਹ ਰੱਗ ਕੇ ਪਾਣੇ ਕੇ ਲੀਏ, ਥਰਡ ਆਈ ਤੇ ਜਾਣਦਾ। ਗੋਸ਼ੇ ਵਾਦਨ ਹੋ ਕੁਸ਼ਾਦਾ, ਜੋ ਕਰੇ ਕੁਛ ਦਿਨ ਅਮਲ, ਲਾ ਇਲਾਹ ਅੱਲਾਹੁ ਅਕਬਰ, पे जाने के लिए, जे तू परमात्मा नूं मिलना, अल्लाह ताला नूं मिलना, अकबर नूं मिलना, और थर्ड आई दे उपर अपने ध्यान नूं, अपनी टेंशन नूं, अपनी रूह नूं खिच के लै जा। सो इह किवें होऊगी रूह, कदों खिची जाऊगी? ध्यान दे जरिए, सिमरन दे जरिए। जदों सानूं कोई मुर्शिद जिहड़ा कि भेजदी है, जिन्हें कि आप अंदर तरक्की कीती है, कहिंदे ना इफ यू वांट टू गो फॉर ए हज टेक ए हाजी विद यू। जे कोई अपने कदे जाना है तो उहदे लई कोई अपना कोई गाइड लैके जाएगा। हाँ जी, जे आप राजस्थान च जाने जां काबे मक्के मदीने जाने, तो हाजी जिहड़े हुंदे ने उह सानूं दस्सदे ने वी कित्थे है, किवें है, किधर नूं जाना, की करना, क्योंकि उह आलरेडी उहनां दा एक्सपीरियंस हो गया। इसे तरह ही जदों असीं जिहड़े लोकां ने अंदरों तरक्की कीती है, उहनां तों असीं भेद लैंदे हां, उहदा फिर सिमरन करदे हां, उहदा फिर ध्यान करदे हां, हौली हौली अपनी टेंशन उत्थे लै के जाने हां, फिर सानूं जिउंदे जी मरन दा होऊगा। पर होऊगा इह प्रैक्टिकल तजर्बा किवें? गुरु नानक साहब दसो कि यूनिवर्सिटी गए सी, कॉलेज गए सी, मोहम्मद साहब कि उन्होंने जेडे उन्हों तो पहला गुरु पीर पैगंबर आए, उन्होंने जो कुछ टीचिंग सीगियां उन्होंने सुनिया, तो फिर उन्होंने अमली जामा प्रैक्टिकल बचाया, अपने अंदर बड़े ते अंदर बढ़ के नज़ारे देखे, तो उन्होंने फिर पूरा ज्ञान हो गया। सो किताबा पढ़न का, पुस्तक पढ़न का फायदा है, पर फायदा असली लेना है तो तुहानू वह अंदर बढ़ना पेगा, अंदर तजर्बा करना पेगा। मैं एक छोटी जी एग्जाम्पल दिना भी अंदर प्रैक्टिकल तजर्बे का की फायदा। एक पंडित जी ने किसी पिंड जाना सीगा, वह पिंड दे विचाले दरिया कह लो, नदी कह लो, वह डूंगा पानी सीगा, तो वह किश्ती च बह के दूजे पासे जाना पैंदा सी। वह पंडित जी ने जो दूसरे पिंड जाना सीगा, वह किश्ती च बैठ गए, वह जिहड़ा किश्ती का मलाह सी, जिहड़ा किश्ती चलाउण वाला सी, उहदा कोई नाम रख लो रुलदू राम उहदा नाम सीगा। ਉਹ ਜੋ ਕਿਸ਼ਤੀ ਜਦੋਂ ਚਲਾ ਰਿਹਾ ਸੀਗਾ, ਜਦੋਂ ਥੋੜੀ ਦੂਰ ਗਏ ਤੇ ਪੰਡਿਤ ਜੀ ਨੇ ਪੁੱਛਿਆ ਵੀ ਭਾਈ ਤੇਰਾ ਨਾਂ ਕੀ ਹੈ? ਕਹਿੰਦਾ ਜੀ ਰੁਲਦੂ ਰਾਮ। ਕਹਿੰਦਾ ਰੁਲਦੂ ਰਾਮ, ਐਂ ਦੱਸ ਵੀ ਤੂੰ ਚਾਰ ਵੇਦ ਪੜ੍ਹੇ ਨੇ? ਉਹ ਕਹਿੰਦਾ ਨਾ ਜੀ, ਮੈਂ ਕਿੱਥੇ ਪੜ੍ਹੇ ਨੇ ਚਾਰ ਵੇਦ। ਕਹਿੰਦਾ ਫਿਰ ਤਾਂ ਤੂੰ ਯਾਰ ਆਪਣੀ ਜ਼ਿੰਦਗੀ ਰੁਲਦੂ ਰਾਮ 10% ਬਰਬਾਦ ਕਰ, 10% ਬਰਬਾਦ ਕਰ ਲਈ। ਕਹਿੰਦਾ ਅੱਛਾ ਜੀ। ਫਿਰ ਉਹਨੂੰ ਫੇਰ ਪੁੱਛਿਆ, ਕਹਿੰਦਾ ਰੁਲਦੂ ਰਾਮ, ਐਂ ਦੱਸ ਵੀ ਤੂੰ 18 ਪੁਰਾਣ ਤਾਂ ਪੜ੍ਹੇ ਹੋਣਗੇ ਜਿਹੜੇ ਹਿੰਦੂਆਂ ਦੇ ਨੇ? ਉਹ ਕਹਿੰਦਾ ਜੀ ਮੈਂ ਚਾਰ ਵੇਦ ਨਹੀਂ ਪੜ੍ਹੇ, 18 ਪੁਰਾਣ ਕਿੱਥੋਂ ਪੜ੍ਹ ਲੂੰਗਾ? ਕਹਿੰਦਾ ਫਿਰ ਤਾਂ ਤੇਰੀ 40% ਜ਼ਿੰਦਗੀ ਬਰਬਾਦ ਹੋ ਗਈ। ਫਿਰ ਕਹਿੰਦੇ ਚੱਲ ਤੂੰ ਐਂ ਦੱਸ, ਤੈਨੇ ਗੀਤਾ ਜਾਂ ਰਮਾਇਣ ਪੜ੍ਹੀ ਹੈ? ਉਹ ਕਹਿੰਦਾ ਨਹੀਂ ਜੀ। ਕਹਿੰਦਾ ਫਿਰ ਤਾਂ ਤੇਰੀ 60-70% ਜ਼ਿੰਦਗੀ ਬਰਬਾਦ ਹੋ ਗਈ, ਫਿਰ ਕੀ ਫਾਇਦਾ ਤੈਨੂੰ ਜ਼ਿੰਦਗੀ 'ਚ ਹੁੰਦਾ? ਉਹ ਕਹਿੰਦਾ ਹਾਲੇ ਪੰਡਿਤ ਹੋਰ ਅੱਗੇ ਬੋਲਦਾ, ਹੋਰ ਅੱਗੇ ਕੋਈ ਸਵਾਲ ਕਰਦਾ। ਰੁਲਦੂ ਰਾਮ ਕਹਿੰਦਾ ਜੀ ਤੁਸੀਂ ਮੈਨੂੰ ਐਂ ਦੱਸੋ, ਪੰਡਿਤ ਜੀ ਤੁਹਾਨੂੰ ਤੈਰਨਾ ਆਉਂਦਾ, ਸਵੀਮਿੰਗ ਆਉਂਦੀ ਹੈ? ਉਹ ਕਹਿੰਦਾ ਨਹੀਂ। ਕਹਿੰਦਾ ਤੈਰਨ ਤਾਂ ਨਹੀਂ। ਕਹਿੰਦਾ ਫਿਰ ਸਿੱਖੀ ਨਹੀਂ ਤੁਸੀਂ? ਕਹਿੰਦਾ ਨਹੀਂ। ਕਹਿੰਦਾ ਮੈਨੂੰ ਸਿੱਖਣ ਦੀ ਲੋੜ ਨਹੀਂ, ਮੈਂ ਇੰਨੀਆਂ ਕਿਤਾਬਾਂ ਪੜ੍ਹੀਆਂ ਨੇ, ਵੇਦ ਸ਼ਾਸਤਰ ਪੜ੍ਹੇ ਨੇ, ਪੁਰਾਣ ਪੜ੍ਹੇ ਨੇ, ਗੀਤਾ ਪੜ੍ਹੀ ਹੈ, ਮਹਾਂਭਾਰਤ ਪੜ੍ਹੀ ਹੈ, ਮੈਨੂੰ ਪੜ੍ਹਨ ਦੀ ਕੀ ਲੋੜ ਹੈ? ਮੈਂ ਤੂੰ ਦਰਿਆ ਦੀ ਗੱਲ ਕਰਦਾ, ਮੈਂ ਤਾਂ ਭਵ ਸਾਗਰ ਨੂੰ ਪਾਰ ਹੋਣ ਦੀਆਂ ਗੱਲਾਂ ਪੜ੍ਹੀਆਂ। ਉਹ ਕਹਿੰਦਾ ਚੰਗਾ ਪੰਡਿਤ ਜੀ, ਕਿਸ਼ਤੀ ਨੂੰ ਲੱਗ ਗਈ, ਕਿਸ਼ਤੀ ਦੇ ਵਿੱਚ ਆ ਗਿਆ ਹੋਲ, ਸੇਕ ਹੋ ਗਈ, ਮਤਲਬ ਇਹਦੇ ਵਿੱਚ ਹੋਲ ਹੋ ਗਿਆ, ਕਿਸ਼ਤੀ ਕੀ ਕਹਿੰਦੇ ਨੇ, ਕਿਸ਼ਤੀ ਦੇ ਵਿੱਚ ਗਲੀ ਹੋ ਗਈ, ਇਹ ਹੁਣ ਲੱਗੀ ਆ ਡੁੱਬਣ। ਮੈਂ ਤਾਂ ਕਹਿੰਦਾ ਚੱਲਿਆ, ਮੈਂ ਤਾਂ ਮਾਰਨਾ ਛਾਲ, ਮੈਨੂੰ ਤਾਂ ਤੈਰਨਾ ਆਉਂਦਾ, ਮੈਂ ਤਾਂ ਚਲੇ ਜਾ, ਹੁਣ ਤੁਸੀਂ ਕਰੋ। ਉਹਨੇ ਫਿਰ ਡੁੱਬਣਾ ਹੀ ਸੀ, ਕਿਉਂ? ਕਿਉਂਕਿ ਉਹਨੂੰ ਪ੍ਰੈਕਟੀਕਲ ਤਜਰਬਾ ਨਹੀਂ ਸੀਗਾ। ਸੋ ਸਾਨੂੰ ਪ੍ਰੈਕਟੀਕਲ ਤਜਰਬਾ ਹੋਣ ਦੀ ਲੋੜ ਹੈ। ਸਿਰਫ ਮੂੰਹ ਜਵਾਨੀ ਕਿਤਾਬਾਂ ਜਾਂ ਸਤਿਗੁਰੂ ਨੇ ਮਹਾਂਪੁਰਸ਼ਾਂ ਨੇ ਜੋ ਕੁਛ ਕਹਿਤਾ ਵੀ ਉਹਦੇ ਉੱਤੇ ਉਹੀ ਗੱਲਾਂ ਦਾ ਰੱਟਾ ਮਰ ਜਾਂਦੇ ਵੀ ਸਾਡੇ ਗੁਰੂ ਜੀ ਆਹ ਕਹਿੰਦੇ ਨੇ, ਸਾਡੇ ਬਾਬਾ ਜੀ ਆਹ ਕਹਿੰਦੇ ਨੇ, ਸਾਡੇ ਮਹਾਰਾਜ ਜੀ ਆਹ ਕਹਿੰਦੇ ਨੇ, ਸਾਡੇ ਸਵਾਮੀ ਜੀ ਇਹ ਕਹਿੰਦੇ ਨੇ, ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਅੱਗੇ ਕਹੀ ਨੇ ਆਪ ਤਾਂ ਤਜਰਬਾ ਕੀਤਾ ਨਹੀਂ। ਇਸੇ ਕਰਕੇ ਕਹਿੰਦੇ ਦੇਰ ਇਜ਼ ਨੋ ਸਬਸਟੀਚਿਊਟ ਫਾਰ ਮੈਡੀਟੇਸ਼ਨ। ਮੈਡੀਟੇਸ਼ਨ ਦਾ ਕੋਈ ਸਬਸਟੀਚਿਊਟ ਨਹੀਂ। ਰੋਜ਼ਾਨਾ ਸਕੂਲਾਂ 'ਚ ਗੇੜੇ ਮਾਰਿਓ, ਰੋਜ਼ਾਨਾ ਗੁਰੂ ਦੇ ਮਗਰ ਭੱਜੇ ਫਿਰੋ, ਰੋਜ਼ਾਨਾ ਡੇਰਿਆਂ 'ਚ ਜਾਈ ਚਲੋ, ਰੋਜ਼ਾਨਾ ਸੇਵਾ 'ਤੇ ਜਾਈ ਚਲੋ, ਉਹਦਾ ਤਾਂ ਫਾਇਦਾ, ਉਹਦਾ ਫਾਇਦਾ ਜ਼ਰੂਰ, ਪਰ ਜੇ ਉਹਦੇ 'ਤੇ ਅਸੀਂ ਪ੍ਰੈਕਟੀਕਲ ਆਪਣਾ ਅਮਲ ਵੀ ਕਰਦੇ ਹਾਂ, ਆਪ ਵੀ ਚੌਂਕੜੀ ਮਾਰਦੇ ਹਾਂ, ਆਪਣਾ ਅੰਦਰਲਾ ਪਰਦਾ ਵੀ ਖੋਲਦੇ ਹਾਂ, ਹਾਂਜੀ, ਅਤੇ ਇਸੇ ਕਰਕੇ ਜਿਹੜੇ ਬੰਦੇ ਅੰਦਰੋਂ ਪਰਦਾ ਖੋਲਦੇ ਨੇ, ਮਿਹਨਤ ਕਰਦੇ ਨੇ, ਉਹਨਾਂ ਬਾਰੇ ਇੱਕੋ ਗੱਲ ਕਹੀ ਆ, ਜਿਹੜੇ ਉਹ ਆਸ਼ਕ ਹੁੰਦੇ ਨੇ, ਜਿਹੜਾ ਚਾਹੁੰਦੇ ਨੇ ਮੈਂ ਰੋਜ਼ਾਨਾ ਆਪਣਾ ਫੇਰ ਘਰੋਂ ਬਾਹਰ ਨਿਕਲਣਾ, ਕਮਰੇ 'ਚੋਂ ਫੇਰ ਨਿਕਲਣਾ, ਪਹਿਲਾਂ ਆਪਣਾ ਕੰਮ ਪੂਰਾ ਕਰਨਾ, ਉਹਨਾਂ ਆਸ਼ਕਾਂ ਦੇ ਬਾਰੇ ਕੀ ਹੈ ਕਿ ਕੌਣ ਕਹਿਤਾ ਹੈ ਕਿ ਆਸ਼ਕ ਮਰ ਗਏ, ਕੌਣ ਕਹਿਤਾ ਹੈ ਕਿ ਆਸ਼ਕ ਮਰ ਗਏ, ਕੈਦ ਸੇ ਛੂਟੇ ਵੋ ਆਪਣੇ ਘਰ ਗਏ। ਕੌਣ ਕਹਿਤਾ ਹੈ ਕਿ ਆਸ਼ਕ ਮਰ ਗਏ, ਕੈਦ ਸੇ ਛੂਟੇ ਵੋ ਆਪਣੇ ਘਰ ਗਏ। ਉਹ ਤਾਂ ਇਸ ਜਿਸ ਤਰ੍ਹਾਂ ਤੋਤਾ ਆਪਣੀ ਪਿੰਜਰੇ 'ਚ ਛੁੱਟ ਕੇ ਆਜ਼ਾਦ ਹੋਇਆ ਸੀ, ਇਸ 'ਤੇ ਜਿਹੜੇ ਆਸ਼ਕ ਹੁੰਦੇ ਨੇ ਉਹ ਅੰਦਰੋਂ ਮਿਹਨਤ ਕਰਦੇ ਨੇ, ਅਤੇ ਜਦੋਂ ਮੌਤ ਹੁੰਦੀ ਆ ਉਹ ਤਾਂ ਆਨੰਦ ਹੀ ਆਨੰਦ ਆ। ਜਦੋਂ ਉਹਨੂੰ ਕਿਸੇ ਨੂੰ ਪੁੱਛੋ ਵੀ ਕੋਈ ਮੇਰੇ ਵਰਗੇ ਨੂੰ ਪੁੱਛੇ ਮੌਤ ਕੀ ਆ, ਉਹ ਕੰਬਲ ਲੱਗ ਜਾਂਦਾ, ਮੌਤ ਕੋਈ ਨਹੀਂ ਮਰਨਾ ਚਾਹੁੰਦਾ। ਪਰ ਜੇ ਕਿਸੇ ਨੇ ਜਿਹਨੇ ਮਿਹਨਤ ਕੀਤੀ ਉਹਨੂੰ ਪੁੱਛੇ, ਉਹ ਤਾਂ ਕਹਿੰਦਾ ਪਰਮਾਤਮਾ ਦਾ ਪ੍ਰਸ਼ਾਦ ਆ, ਉਹਦੇ ਵੱਲੋਂ ਇਨਵੀਟੇਸ਼ਨ ਆਇਆ, ਉਹਦਾ ਛਾਲਾਂ ਮਾਰਦਾ ਜਾਂਦਾ।
ਹਾਂ ਜੀ, ਤੇ ਜਿਹੜੇ ਦੂਜੇ ਬੰਦੇ ਹੁੰਦੇ ਨੇ ਕਿਤੇ ਪੋਟੀ ਨਿਕਲੀ ਗਈ, ਕੁਛ ਚੀਕਾਂ ਮਾਰਦੇ, ਤੁਹਾਨੂੰ ਦੇਖਿਆ ਕਈ ਬੰਦੇ ਕਹਿੰਦੇ ਉਹ ਆ ਗਿਆ, ਉਹ ਮੈਨੂੰ ਮਾਰਤਾ, ਉਹ ਮੈਨੂੰ ਫੜ ਲਓ, ਉਹ ਆਹ ਕਰ ਦਿਓ, ਵਾਹ ਕਰ ਦਿਓ, ਕੰਮ ਤਾਂ ਜ਼ਿੰਦਗੀ 'ਚ ਪੁੱਠੇ ਕੀਤੇ ਨੇ, ਫਿਰ ਚੀਕਾਂ ਹੀ ਨਿਕਲੀਆਂ ਨੇ, ਜੇ ਚੰਗੇ ਕੰਮ ਕਰੋਗੇ ਤਾਂ ਮੌਤ ਵੀ ਆਰਾਮ ਦੇ ਨਾਲ ਆਜੂਗੀ। ਸੋ ਜਿਹੜੀ ਮੌਤ ਹੈ, ਜਿਵੇਂ ਆਪਾਂ ਪਹਿਲਾਂ ਕਿਹਾ ਸੀਗਾ ਕਿ ਇਹ ਦੋ ਅੱਖਾਂ ਦੇ ਵਿਚਕਾਰ ਮਿਹਨਤ ਕਰਕੇ ਉਹਦਾ ਭਜਨ ਸਿਮਰਨ ਕਰਦੇ ਹੋਏ ਆਪਣੀ ਰੂਹ ਨੂੰ ਥਰਡ ਆਈ ਦੇ ਉੱਤੇ ਇਕਾਗਰ ਕਰ ਲਓ, ਫਿਰ ਉੱਥੇ ਜੋਤ ਆਊਗੀ। ਉਹ ਮੈਂ ਕਿੰਨੇ ਵਾਰੀ ਦੱਸਿਆ ਵੀ ਜੋਤ ਦਾ ਮਤਲਬ ਇਹ ਨਹੀਂ, ਜੋਤ ਇੱਕ ਨਿਸ਼ਾਨੀ ਹੈ, ਉਹਦੇ ਵਿੱਚ ਬੱਤੀ ਦੀ, ਦੀਵੇ ਦੀ, ਤੇਲ ਦੀ ਕੋਈ ਲੋੜ ਨਹੀਂ, ਅੰਦਰ ਜਗ ਰਹੀ ਹੈ ਜੋਤ, ਹਮੇਸ਼ਾ ਤੋਂ ਸਦੀਆਂ ਤੋਂ ਚੱਲਦੀ ਆ ਰਹੀ ਹੈ। ਜਿਵੇਂ ਮਹਾਤਮਾ ਬੁੱਧ, ਜਿਹੜੇ ਬੁੱਧ ਦੇ ਧਰਮ ਦੇ ਲੋਕ ਨੇ, ਉੱਥੇ ਅਖੰਡ ਜੋਤ ਹੈ, ਉਹ ਬੁਝਣ ਹੀ ਨਹੀਂ ਦਿੰਦੇ, ਉਹ ਬੁਝਣ ਇਸ ਕਰਕੇ ਨਹੀਂ ਵੀ ਕਿਵੇਂ, ਉਹ ਹਰ ਵਕਤ ਘੀ ਅਤੇ ਬੱਤੀ ਪਾਈ ਰੱਖਦੇ ਨੇ। ਸੋ ਜਿਹੜੀ ਸਾਡੇ ਅੰਦਰ ਹੈ, ਜਿਹੜੀ ਸਾਨੂੰ ਪੀਰ ਪੈਗੰਬਰਾਂ ਨੇ, ਗੁਰੂ ਸਾਹਿਬਾਨ ਨੇ, ਰਿਸ਼ੀ ਮੁਨੀਆਂ ਨੇ ਦੱਸੀ ਸੀਗੀ, ਉਹਦੇ ਵਿੱਚ ਨਾ ਦੀਵੇ ਦੀ ਲੋੜ ਹੈ ਨਾ ਬੱਤੀ ਦੀ ਲੋੜ ਹੈ। ਜਦੋਂ ਅਸੀਂ ਮੰਦਰ ਜਾ ਕੇ ਘੰਟੀ ਖੜਕਾਉਂਦੇ ਹਾਂ, ਘੰਟੀ ਦਾ ਕੀ ਮਤਲਬ ਹੈ, ਫਿਰ ਉਸ ਜੋਤ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਉਸ ਘੰਟੀ ਦੀ, ਉਸ ਘੰਟੇ ਦੀ, ਸੰਖ ਦੀ, ਚਿੜੀ ਦੀ ਆਵਾਜ਼ ਆਊਗੀ, ਉਹ ਅੰਦਰੋਂ ਆਊਗੀ। ਹਾਂਜੀ, ਪਰ ਅਸੀਂ ਬਾਹਰੋਂ ਸੁਣਨੀ ਚਾਹੁੰਦੇ ਹਾਂ। ਜਦੋਂ ਅਸੀਂ ਗੁਰਦੁਆਰਾ ਮੰਦਰ ਸਾਹਿਬ ਦੇ ਅੱਗੇ ਕੀਰਤਨ ਸੁਣਦੇ ਹਾਂ, ਆਨੰਦ ਤਾਂ ਹੁੰਦਾ, ਪਰ ਜਦੋਂ ਬਾਜਾ ਖੜ ਜੇ ਆਨੰਦ ਟੁੱਟ ਜਾਂਦਾ। ਪਰ ਜਦੋਂ ਸਾਨੂੰ ਅੰਦਰਲੇ ਲੱਗ ਜੇ, ਅੰਦਰੋਂ ਆਵਾਜ਼ ਆਉਣੀ ਸ਼ੁਰੂ ਹੋ ਜੇ, ਫਿਰ ਸਾਨੂੰ ਉਹ ਆਨੰਦ ਛੱਡਦਾ ਹੀ ਨਹੀਂ। ਹਰ ਵਕਤ ਹੀ ਘੰਟੇ ਦੀ ਸੰਖ ਦੀ, ਜਿੱਧਰ ਵੀ ਅੱਖਾਂ ਮੀਚਦੇ ਹੋ ਉਹੀ ਆਵਾਜ਼ ਆਉਂਦੀ ਹੈ, ਅਤੇ ਨਹੀਂ ਜੇ ਨਹੀਂ ਉੱਧਰ ਮਿਹਨਤ ਕੀਤੀ ਫਿਰ ਗਾਣਿਆਂ ਦੀ ਆਵਾਜ਼ ਆਉਂਦੀ ਹੈ, ਕਿਤੇ ਧਰਮਿੰਦਰ ਆ ਗਿਆ, ਕਿਤੇ ਹੇਮਾ ਮਾਲਨੀ ਆ ਗਈ, ਕਿਤੇ ਮਨੋਜ ਕੁਮਾਰ ਆ ਗਿਆ, ਕਿਤੇ ਅਮਿਤਾਭ ਬੱਚਨ ਆ ਗਿਆ। ਹਾਂਜੀ, ਸਿਵੇ ਸਾਨੂੰ ਉੱਧਰਲੇ ਗਾਣੇ ਸੁਣਦੇ ਨੇ, ਜਾਂ ਕਿਤੇ ਪਾਕਿਸਤਾਨ ਦੀ ਲੜਾਈ ਹੋ ਗਈ, ਕਿਤੇ ਹਿੰਦੁਸਤਾਨ ਦੀ ਲੜਾਈ ਹੋ ਗਈ, ਪਰ ਜੇ ਸਾਡੀ ਬਿਰਤੀ ਉੱਧਰ ਲੱਗ ਗਈ ਫਿਰ ਅਸੀਂ ਉੱਥੇ ਚਲੇ ਜਾਂਦੇ ਹਾਂ। ਹਾਂਜੀ, ਪਰ ਇੱਕ ਖਿਆਲ ਰੱਖਿਓ ਵੀ ਜਿਹੜੀ ਇਹ ਆਵਾਜ਼ ਹੈ, ਘੰਟੇ ਜਾਂ ਸੰਖ ਵਰਗੀ ਹੈ ਜਾਂ ਜੋਤ ਹੈ, ਇਹ ਆਪਾਂ ਬਾਹਰਲੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ, ਨਾ ਹੀ ਸਾਨੂੰ ਉਹ ਆਵਾਜ਼ ਜਿਹੜੀ ਕੰਨਾਂ ਬਾਹਰਲੇ ਕੰਨਾਂ ਨਾਲ ਸੁਣਦੀ ਹੈ। ਇਸੇ ਕਰਕੇ ਗੁਰੂ ਅੰਗਦ ਸਾਹਿਬ ਨੇ ਕਿਹਾ ਸੀ ਨਾ ਕਿ ਅੱਖਾਂ ਵਾਜੋਂ ਦੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਵਾਜੋਂ ਚੱਲਣਾ ਬਿਨ ਹੱਥਾਂ ਕਰਨਾ, ਜੀਭੇ ਵਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਿਉਂ ਖਸਵੇਂ ਮਿਲਣਾ। ਅੱਖਾਂ ਵਾਜੋਂ ਦੇਖਣਾ ਬਿਨ ਕੰਨਾਂ ਸੁਣਨਾ, ਜਿਹੜੀਆਂ ਅੱਖਾਂ ਨੇ ਇਹ ਤੋਂ ਬਿਨਾਂ ਦੇਖਣਾ, ਬਿਨਾਂ ਕੰਨਾਂ ਤੋਂ ਸੁਣਨਾ, ਬਾਹਰਲੇ ਕੰਨਾਂ ਤੋਂ, ਪੈਰਾਂ ਤੋਂ ਬਿਨਾਂ, ਉੱਥੇ ਸਾਡੇ ਬਾਹਰਲੇ ਪੈਰ ਨਹੀਂ ਲੈ ਕੇ ਜਾ ਸਕਦੇ ਪਰ ਉਹ ਅੰਦਰਲੇ ਪੈਰ ਚੱਲਣਗੇ, ਬਿਨਾਂ ਹੱਥਾਂ ਕਰਨਾ, ਹੱਥਾਂ ਦੇਣਾ ਇਹਦੇ ਨਾਲ ਕੁਛ ਨਹੀਂ ਹੋਣਾ, ਉਹ ਅੰਦਰਲੇ ਹੱਥ ਨੇ, ਜੀਭੇ ਵਾਜੋਂ ਬੋਲਣਾ, ਜੀਭ ਤੋਂ ਬਿਨਾਂ, ਬਿਨਾਂ ਹਲਾਈ ਤੋਂ ਬੋਲਣਾ, ਉਹ ਅੰਦਰਲੀ ਗੱਲ ਸੁਣਨੀ ਹੈ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਿਉਂ ਖਸਮੀ ਬਣਨਾ। ਜਿਸ ਤਰ੍ਹਾਂ ਸਾਨੂੰ ਮੁਰਸ਼ਦ ਨੇ ਕਿਹਾ, ਸਾਡੇ ਟੀਚਰ ਨੇ ਕਿਹਾ, ਜਿਹੜਾ ਅਸਲੀ ਟੀਚਰ ਹੋਵੇ, ਅਸਲੀ ਟੀਚਰ ਹੋਵੇ, ਆਪ ਮਿਹਨਤ ਕਰਦਾ ਹੋਵੇ, ਸਿਰਫ ਕਿਤਾਬਾਂ 'ਚੋਂ ਪੜ੍ਹ ਕੇ ਪ੍ਰਚਾਰ ਨਾ ਕਰਦਾ, ਜਿਹੜਾ ਆਪ ਤਰੱਕੀ ਕਰਦਾ, ਆਪ ਮਿਹਨਤ ਕਰਦਾ, ਸੋ ਉਹਦੀ ਜਦੋਂ ਅਸੀਂ ਕਹਿਣਾ ਮੰਨਦੇ ਹਾਂ ਆਪਣੀ ਆਈ ਨੂੰ, ਆਪਣੀ ਜਿਹੜੀ ਰੂਹ ਹੈ, ਆਪਣੀ ਜਿਹੜੀ ਅਟੈਨਸ਼ਨ ਹੈ, ਉਹ ਥਰਡ ਆਈ ਦੇ ਉੱਤੇ ਆਹ ਦੋ ਅੱਖਾਂ ਦੇ ਵਿਚਾਲੇ ਲੈ ਆਉਂਦੇ ਹਾਂ, ਅਤੇ ਉਦੋਂ ਅੱਗੇ ਸਾਡਾ ਸਫ਼ਰ ਸ਼ੁਰੂ ਹੁੰਦਾ, ਉੱਥੇ ਜੋਤ ਵੀ ਆਊਗੀ, ਉੱਥੇ ਆਵਾਜ਼ਾਂ ਵੀ ਹੋਣਗੀਆਂ, ਉਹ ਅੰਦਰਲੀਆਂ ਆਵਾਜ਼ਾਂ ਨੇ, ਅੰਦਰਲੇ ਨਜ਼ਾਰੇ ਨੇ। ਜੀਸਸ ਕ੍ਰਾਈਸਟ ਨੇ ਤਾਂ ਹੀ ਕਿਹਾ ਸੀ ਨਾ, ਹੈਵਿੰਗ ਆਈਜ਼ ਵੀ ਸੀ ਨਾਟ, ਹੈਵਿੰਗ ਈਅਰਸ ਵੀ ਹੀਅਰ ਨਾਟ, ਆਹ ਅੱਖਾਂ ਹੋਣ ਦੇ ਬਾਵਜੂਦ ਅਸੀਂ ਦੇਖ ਨਹੀਂ ਸਕਦੇ, ਆਹ ਕੰਨ ਹੋਣ ਦੇ ਬਾਵਜੂਦ ਅਸੀਂ ਸੁਣ ਨਹੀਂ ਸਕਦੇ, ਉਹ ਜਿਹੜੀਆਂ ਅੰਦਰਲੀਆਂ ਅੱਖਾਂ ਨੇ, ਮਿਹਨਤ ਕਰਨੀ ਪਊਗੀ। ਮਿਹਨਤ ਤੋਂ ਬਿਨਾਂ ਗੱਲਾਂ ਬਾਤਾਂ ਕਰੋਗੇ, ਫਿਰ ਗੱਲਾਂ ਬਾਤਾਂ 'ਚ ਗੱਲਾਂ ਬਾਤਾਂ ਵਾਲੀ ਗੱਲ ਹੋਊਗੀ, ਜੇ ਮਿਹਨਤ ਕਰਾਂਗੇ ਥੋੜ੍ਹਾ ਜਿਹਾ ਸਵਾਦ ਲੈਣ ਦੀ ਗੱਲ ਹੈ, ਜਦੋਂ ਇੱਕ ਵਾਰੀ ਸਵਾਦ ਆ ਗਿਆ ਫਿਰ ਤੁਸੀਂ ਨਾ ਚੁਗਲੀ ਕਰਦੇ ਹੋ, ਕੰਪਨੀ ਘਟਾ ਲਓਗੇ, ਤੁਹਾਡੇ ਰਿਸ਼ਤੇਦਾਰੀਆਂ ਟੁੱਟ ਜਾਣਗੀਆਂ, ਰਿਸ਼ਤੇਦਾਰ ਭਕਾਈ ਵੀ ਮਾਰੀ ਜਾਣ, ਜਦੋਂ ਤੁਸੀਂ ਕੰਪਨੀ 'ਚ ਬੈਠਦੇ ਹੋ ਉਹ ਐਵੇਂ ਹੀ ਊਲ ਜਲੂਲ ਬੋਲਦੇ ਰਹਿੰਦੇ ਨੇ ਵੀ ਦੁਨੀਆਂ ਭਰ ਦਾ, ਜਿਵੇਂ ਟਟੀਰੀ ਹੁੰਦੀ ਹੈ ਨਾ, ਜਾਨ ਬੰਦਾ ਟਟੀਰੀ, ਉਹਨੂੰ ਹੁੰਦਾ ਕਿ ਮੈਂ ਪੁੱਠੀ ਲੱਤ 'ਤੇ ਖੜੀ ਹਾਂ ਵੀ ਜੇ ਮੈਂ ਲੱਤ ਚੱਕ ਲਈ ਤਾਂ ਸਮਾਨ ਡਿੱਗ ਪਊਗਾ, ਇਸ ਤਰੀਕੇ ਉਹਨਾਂ ਨੂੰ ਆਪਣੀ ਵਿੱਦਿਆ ਦਾ ਬੜਾ ਮਾਣਦਾ ਵੀ ਜੋ ਗੱਲ ਅਸੀਂ ਮੂੰਹੋਂ ਕਹਿਤੀ ਉਹੀ ਮੰਨ ਲਓ ਸਾਰੇ ਜਣੇ, ਕੱਖ ਨਹੀਂ ਪਤਾ ਹੁੰਦਾ। ਹਾਂ, ਉਹ ਇੱਕ ਅੱਧੇ ਫੀਲਡ ਦੇ ਵਿੱਚ ਐਕਸਪਰਟ ਹੋ ਸਕਦੇ ਨੇ, ਪਰ ਦੁਨੀਆਂ ਦੇ ਸਾਰੇ ਫੀਲਡ ਦੇ ਵਿੱਚ ਤਾਂ ਨਹੀਂ ਐਕਸਪਰਟ ਹੋ ਸਕਦੇ, ਹਰ ਬੰਦੇ ਦੀ ਆਪਣੀ ਆਪਣੀ ਇੰਪੋਰਟੈਂਸ ਹੈ। ਜੇ ਇੱਕ ਡਾਕਟਰ ਕਹਿੰਦਾ ਮੇਰੀ ਸਭ ਤੋਂ ਦੁਨੀਆਂ 'ਚ ਇੰਪੋਰਟੈਂਸ, ਗਲਤ ਹੈ। ਜੇ ਉਹਦੇ ਘਰ 'ਚ ਪਾਣੀ ਲੀਕ ਕਰਦਾ ਹੋਵੇ ਤਾਂ ਉਹਨੂੰ ਪਲੰਬਰ ਦੀ ਲੋੜ ਪੈ ਜਾਣੀ ਹੈ ਕਿ ਨਹੀਂ ਪੈ ਜਾਣੀ, ਜੇ ਉਹਨੇ ਬੂਟੇ ਲਾਉਣੇ ਮਾਲੀ ਦੀ ਲੋੜ ਪੈਣੀ ਹੈ ਕਿ ਨਹੀਂ ਪੈਣੀ, ਜੇ ਉਹਦੇ 'ਤੇ ਕੱਲ੍ਹ ਨੂੰ ਕੇਸ ਕਰਤਾ ਕਿਸੇ ਮਰੀਜ਼ ਨੇ, ਵਕੀਲ ਦੀ ਲੋੜ ਪੈਣੀ ਹੈ ਕਿ ਨਹੀਂ ਪੈਣੀ। ਸੋ ਇਸ ਕਰਕੇ ਸਾਰੇ ਬੰਦੇ ਆਪਣੇ ਆਪਣੇ ਪ੍ਰੋਫੈਸ਼ਨ 'ਚ ਵਧੀਆ ਨੇ, ਅਤੇ ਅਸਲੀ ਪ੍ਰੋਫੈਸ਼ਨ ਜਿਹੜਾ ਜਿੱਥੋਂ ਅਸੀਂ ਆਏ ਹਾਂ ਉਹਦੇ ਬਾਰੇ ਗਿਆਨ ਪ੍ਰਾਪਤ ਕਰਨਾ, ਉਹ ਜਿਹੜਾ ਹੈਗਾ ਉਹ ਫਾਈਨਲ ਤੁਹਾਡੀ ਡੈਸਟੀਨੇਸ਼ਨ ਹੈ। ਬਾਹਲੀ ਦੁਨੀਆ ਕੀ ਹੈ, ਮੌਤ ਤੋਂ ਡਰਦੀ ਹੈ, ਇਹ ਗੱਲ ਹਕੀਕਤ ਹੈ। ਐਵੇਂ ਆਪਾਂ ਕਹਿੰਦੇ ਰੱਬਾ ਮੈਨੂੰ ਚੱਕ ਲੈ, ਜੇ ਕੋਈ ਸੁਪਨੇ ਜਾ ਜਾਵੇ ਚੱਲ ਚੱਲ ਭਾਈ ਸਾਹਿਬ, ਜਾਂ ਹੁਣ ਜਿਉਂਦੇ ਜੀ ਮਰਨ ਦੀ ਗੱਲ, ਅਸੀਂ ਡਰਦੇ ਕਿਉਂ ਜਿਉਂਦੇ ਜੀ ਮਰਨ ਤੋਂ? ਜਦੋਂ ਵੀ ਅੱਖਾਂ ਮੀਚਦੇ, ਮੈਂ ਆਪਣੇ ਤਜਰਬੇ ਦੱਸ ਦੇਣਾ ਬੰਦੇ ਨੂੰ ਹੁੰਦਾ ਵੀ ਜਦੋਂ ਸਾਨੂੰ ਅਸੀਂ ਮਿਹਨਤ ਕਰਨੀ ਸ਼ੁਰੂ ਕੀਤੀ, ਅਸੀਂ ਚਾਰ ਸਵੇਰੇ ਮੈਂ ਅਤੇ ਮੇਰੀ ਘਰਵਾਲੀ ਨੇ ਸੱਜੇ ਵੀ ਖੱਬੇ ਵੀ ਪਿੱਲੋ ਲੱਖ ਲਏ ਵੀ ਜੇ ਕਿਤੇ ਡਿੱਗ ਪਏ ਉੱਤੋਂ ਸੁਰਤ ਚੜੂਗੀ ਤਾਂ ਸੱਟੀ ਨਾ ਲੱਗੇ, ਪਿੱਛੇ ਗੱਦੀਆਂ ਲੱਖ ਲਈਆਂ, ਹੋਰ ਲੱਖੀਆਂ, ਅੱਜ ਤੱਕ ਤਾਂ ਸਾਡੀ ਸੁਰਤ ਚੜ੍ਹੀ ਨਹੀਂ। ਸੋ ਉਹ ਡਰਦਾ ਹਰੇਕ 100 ਪੌੜੀਆਂ ਨੇ ਜੇ ਆਪਾਂ ਕੋਸ਼ਿਸ਼ ਕਰਕੇ ਮਿਹਨਤ ਕਰ ਕਰਕੇ 90 ਤੇ 95 ਤੇ 96 ਤੇ ਪਹੁੰਚ ਵੀ ਗਏ ਤਾਂ ਸਾਨੂੰ ਛੱਤ ਦੇ ਉੱਤੇ ਕੀ ਹੈ ਤਾਂ ਅੱਲਾ ਨਹੀਂ ਪਤਾ ਲੱਗਣਾ ਪਹੁੰਚ ਚੜ੍ਹਾਈ ਤਾਂ ਕਰ ਰਹੇ ਹਾਂ ਪਰ ਜਿੰਨਾ ਚਿਰ ਤੱਕ ਅਸੀਂ ਉੱਪਰ ਨਹੀਂ ਜਾਂਦੇ ਜਿੱਥੋਂ ਛੱਤ ਨੂੰ ਦੇ ਸਕੀਏ ਉਨਾ ਚਿਰ ਸਾਡਾ ਗੱਲ ਨਹੀਂ ਬਣਨੀ ਖੂਹ ਦੀ ਇਗਜ਼ਾਮਪਲ ਲੈ ਲਓ ਖੂਹ ਦਾ ਪਾਣੀ ਫਾਰ ਇਗਜ਼ਾਮਪਲ 50-60 ਫੁੱਟ ਡੂੰਘਾ 50 ਫੁੱਟ ਡੂੰਘਾ ਮੰਨ ਲਓ ਸਾਡੇ ਕੋਲ ਹੈਗੀ ਰੱਸੀ ਅਤੇ ਨਾਲ ਹੈਗੀ ਬਾਲਟੀ ਰੱਸੀ ਹੈਗੀ ਸਾਡੇ ਕੋਲ 30 ਫੁੱਟ ਜਾਂ 35 ਫੁੱਟ ਬਾਲਟੀ ਬੰਨ ਲਈ ਖੂਹ ਸਿੱਟਿਆ ਪਾਣੀ ਖਿੱਚ ਲਓਗੇ ਨਹੀਂ ਖਿੱਚ ਸਕਦੇ ਕਿਉਂਕਿ ਰੱਸੀ ਜਿੰਨਾ ਚਿਰ ਪਾਣੀ ਦੇ ਲੈਵਲ ਤੱਕ ਨਹੀਂ ਆਉਂਦੀ ਉਨਾ ਚਿਰ ਤੱਕ ਤੁਸੀਂ ਜਿਹੜਾ ਪਾਣੀ ਹੈ ਉਹਦਾ ਨਜ਼ਾਰਾ ਨਹੀਂ ਲੈ ਸਕਦੇ ਇਸੇ ਕਰਕੇ ਜਿੰਨਾ ਚਿਰ ਤੱਕ ਅਸੀਂ ਅੰਦਰ ਨਹੀਂ ਵੜਦੇ ਸਾਨੂੰ ਕਦੇ ਵੀ ਉਸ ਚੀਜ਼ ਦਾ ਫਾਇਦਾ ਨਹੀਂ ਹੋ ਸਕਦਾ ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਜਿਹੜੀ ਡੈਥ ਹੈ ਨਾ ਅਸਲੀ ਜਿਹੜੀ ਡੈਥ ਹੈ ਇਹ ਇੱਕ ਤਰ੍ਹਾਂ ਦੀ ਨੀਂਦ ਹੈ ਆਪਾਂ ਨੂੰ ਰੋਜ਼ ਨੀਂਦ ਆਉਂਦੀ ਹੈ ਕਿ ਨਹੀਂ ਆਉਂਦੀ ਸੋ ਇਹ ਨੀਂਦ ਦੇ ਵਿੱਚ ਕੀ ਹੈ ਸਵੇਰੇ ਅਸੀਂ ਉੱਠ ਕੱਢਦੇ ਹਾਂ ਰਾਤ ਨੂੰ ਤਾਂ ਮਰੇ ਹੀ ਹੁੰਦੇ ਹਾਂ ਜਦੋਂ ਸੌਂ ਜਾਂਦਾ ਕੋਈ ਪਤਾ ਨਹੀਂ ਲੱਗਦਾ ਕਈ ਵਾਰੀ ਅਸੀਂ ਥੱਕੇ ਟੁੱਟੇ ਆ ਰਹੇ ਜਿਵੇਂ ਹੁਣ ਅਸੀਂ ਮੈਂ ਗਰਮੀਆਂ 'ਚ ਸੈਰ ਕਰਕੇ ਉਹਨਾਂ ਸਾਈਕਲ ਚਲਾ ਕੇ ਉਹਨਾਂ ਜਦੋਂ ਵੀ ਨਹਾਉਣ ਨੂੰ ਕੀ ਆ ਕੇ ਸੋਫੇ 'ਤੇ ਬੈਠੀਦਾ ਅਤੇ ਕੋਈ ਖਬਰਾਂ ਸੁਣਨ ਦੀ ਕੋਸ਼ਿਸ਼ ਕਰੀਦੀ ਲੈਪਟਾਪ ਲਾਈਦਾ ਪਤਾ ਹੀ ਨਹੀਂ ਲੱਗਦਾ ਕਦੋਂ ਝੂਟਾ ਆ ਗਿਆ ਉੱਥੇ ਟੇਢੇ ਜਿਹੇ ਹੋ ਜਾਈਦਾ ਉਸ ਤਰ੍ਹਾਂ ਦੀ ਮੌਤ ਹੀ ਹੈ ਪਰ ਜਦੋਂ ਅੱਖ ਖੁੱਲ੍ਹਦੀ ਹੈ ਘੰਟੇ ਨੂੰ 2 ਘੰਟੇ ਨੂੰ ਰਾਤ ਨੂੰ ਸੋਨੇ 5 ਘੰਟਿਆਂ ਨੂੰ 7 ਘੰਟਿਆਂ ਨੂੰ ਤਾਂ ਉਸੇ ਮੰਜੇ ਦੇ ਉੱਤੇ ਸਾਡੀ ਯਾਦ ਆ ਜਾਂਦੀ ਹੈ ਪਰ ਜਿਹੜੀ ਅਸਲੀ ਮੌਤ ਹੈ ਅਸਲੀ ਮੌਤ ਕੀ ਹੈ ਕਿ ਇੱਕ ਤਾਂ ਇਹਦਾ ਕੋਈ ਡੇਟ ਨਹੀਂ ਹੈ ਵੀ ਮੌਤ ਆਊਗੀ ਕਦੋਂ ਕੋਈ ਟਾਈਮ ਨਹੀਂ ਪਤਾ ਕਦੋਂ ਆ ਜੇ ਫਿਰ ਦੂਜੀ ਗੱਲ ਇਹ ਹੈ ਵੀ ਡੈਥ ਦੀ ਖਾਸ ਨਿਸ਼ਾਨੀ ਹੈ ਵੀ ਡੈਥ ਹੁੰਦੀ ਇੱਕ ਘਰ ਦੇ ਵਿੱਚ ਹੈ ਅਤੇ ਜਦੋਂ ਸਾਨੂੰ ਜਨਮ ਮਿਲਦਾ ਡੈਥ ਤੋਂ ਬਾਅਦ ਉਹ ਕਿਤੇ ਹੋਰ ਹੁੰਦਾ ਉਹਦੇ ਵਿੱਚ ਜਿਹੜੀ ਹੈਗੀ ਦੇਖੋ ਨਾ ਹੁਣ ਜੇ ਹੁਣ ਫਰਕ ਨੀਂਦ ਵੀ ਇੱਕ ਤਰ੍ਹਾਂ ਦੀ ਡੈਥ ਹੈ ਉਹਦੇ ਵਿੱਚ ਕੀ ਹੈ ਸਾਡੀ ਜਿਹਦੇ ਕੱਪੜੇ ਪਾ ਕੇ ਪਏ ਹਾਂ ਜਦੋਂ ਜਾਗਾਂਗੇ ਉਹੀ ਕੱਪੜੇ ਹੋਣਗੇ ਅਤੇ ਉਹੀ ਉਸੇ ਘਰ ਵਿੱਚ ਹੋਊਗੀ ਉੱਥੇ ਹੀ ਹੋਵਾਂਗੇ ਉਸੇ ਕਮਰੇ 'ਚ ਪਰ ਜਦੋਂ ਅਸਲੀ ਡੈਥ ਆ ਗਈ ਤਾਂ ਸਾਡੀ ਡਰੈਸ ਵੀ ਚੇਂਜ ਹੋ ਜਾਂਦੀ ਹੈ ਅਤੇ ਐਡਰੈਸ ਵੀ ਚੇਂਜ ਹੁੰਦਾ ਡਰੈਸ ਕਿਵੇਂ ਕਿ ਜਦੋਂ ਮੌਤ ਆ ਗਈ ਫਿਰ ਪਤਾ ਨਹੀਂ ਵੀ ਉਹ ਮੁੰਡਾ ਬਣਨਾ ਕੁੜੀ ਬਣਨਾ ਕਿਹੋ ਜਿਹੇ ਕੱਪੜੇ ਪਾਉਣੇ ਆ ਕਿਵੇਂ ਨਹੀਂ ਹੋਣੇ ਨੰਗੇ ਧੜੰਗੇ ਹੋਣੇ ਆ ਕੀ ਹੋਣਾ ਡਰੈਸ ਚੇਂਜ ਹੋ ਗਈ ਕਿ ਹਾਂਜੀ ਐਡਰੈਸ ਪਤਾ ਵੀ ਚੇਂਜ ਹੋ ਜਾਣਾ ਵੀ ਅਸੀਂ ਜੈਤੋਂ ਹੋਣਾ ਮੁੜ ਕੇ ਆ ਕੇ ਕਿ ਬਠਿੰਡੇ ਹੋਣਾ ਕਿ ਜਮੁਨਾ ਨਗਰ ਹੋਣਾ ਕਿ ਅਫਗਾਨਿਸਤਾਨ 'ਚ ਜਾਣਾ ਕਿ ਪਾਕਿਸਤਾਨ 'ਚ ਜਾਣਾ ਐਡਰੈਸ ਵੀ ਚੇਂਜ ਹੋ ਗਿਆ ਸੋ ਜਦੋਂ ਡੈਥ ਹੁੰਦੀ ਹੈ ਉਹਦੇ ਨਾਲ ਡਰੈਸ ਵੀ ਚੇਂਜ ਹੁੰਦੀ ਹੈ ਅਤੇ ਐਡਰੈਸ ਵੀ ਚੇਂਜ ਹੋ ਜਾਂਦਾ ਪਰ ਇਹਦਾ ਪਤਾ ਕਰਨ ਦੇ ਲਈ ਜੇ ਅਸੀਂ ਮਿਹਨਤ ਕਰਾਂਗੇ ਅੰਦਰ 9 ਜਿਹੜੇ ਸਾਡੇ ਦੁਆਰ ਨੇ 2 ਅੱਖਾਂ ਨੇ 2 ਕੰਨ ਨੇ ਮੂੰਹ ਹੈ ਨੱਕ ਹੈ 2 ਨੇ ਜਦੋਂ ਅਸੀਂ ਇਹਦੇ ਵਿੱਚ ਹੀ ਸਾਰਾ ਸਾਨੂੰ ਗਿਆਨ ਹੈ ਨਾ ਬਾਹਰਲਾ ਇੱਥੋਂ ਹੀ ਹੁੰਦਾ ਨਾ ਅੱਖਾਂ ਨਾਲ ਅਸੀਂ ਦੇਖਦੇ ਹਾਂ ਕੰਨਾਂ ਨਾਲ ਸੁਣਦੇ ਹਾਂ ਨੱਕ ਨਾਲ ਸਮੈਲ ਆਉਂਦੀ ਹੈ ਸਕਿਨ ਨਾਲ ਹੁੰਦੀ ਹੈ ਇਹਦੇ ਨਾਲ ਸਾਡਾ ਗਿਆਨ ਹੈ ਜਦੋਂ ਅਸੀਂ ਇਹ 9 ਦੁਆਰੇ ਖਾਲੀ ਕਰਕੇ ਹੌਲੀ 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 ਅਸੀਂ 3rd ਆਈ ਦੇ ਉੱਤੇ ਆਪਣਾ ਧਿਆਨ ਲੈ ਆਉਂਦੇ ਹਾਂ ਅਤੇ ਫਿਰ ਜਦੋਂ ਸਾਡੇ ਅੰਦਰਲੇ ਪਰਦੇ ਖੁੱਲ੍ਹਦੇ ਨੇ ਫਿਰ ਸਾਨੂੰ ਇਹ ਵੀ ਪਤਾ ਹੁੰਦਾ ਅਸੀਂ ਆਏ ਕਿੱਥੋਂ ਹਾਂ ਜਾਣਾ ਕਿੱਥੇ ਆ ਜਿਹੜੇ ਬੰਦੇ ਮਰ ਵੀ ਗਏ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰ ਸਕਦੇ ਹੋ ਉਹਨੂੰ ਵੀ ਜਾ ਕੇ ਮਿਲ ਸਕਦੇ ਹੋ ਉਹ ਕੀ ਹੈ ਸੂਖਸ਼ਮ ਤਰੀਕੇ ਦੇ ਨਾਲ ਸਰੀਰ ਤਾਂ ਉਹਨਾਂ ਦੀ ਸੂਖਸ਼ਮ ਤਰੀਕੇ ਦੇ ਨਾਲ ਇਸ ਕਰਕੇ ਜਿਹੜੇ ਬੰਦੇ ਮਿਹਨਤ ਕਰਦੇ ਨੇ ਉਹਨਾਂ ਦਾ ਅੰਦਰਲਾ ਪਰਦਾ ਖੁੱਲ੍ਹ ਜਾਂਦਾ ਅਤੇ ਜਿਹਦਾ ਖੁੱਲ੍ਹ ਗਿਆ ਉਹਨੂੰ ਨਜ਼ਾਰੇ ਉਹਦੀ ਤਾਂ ਰਹਿਣੀ ਸਹਿਣੀ ਹੋਰ ਹੋ ਜਾਂਦੀ ਹੈ ਹੈਂਜੀ ਸੋ ਜਿਹਦੇ ਬੰਦੇ ਖੁੱਲ੍ਹ ਜਾਏ ਉਹਦੇ ਬਾਰੇ ਕਿਵੇਂ ਆ ਜਿਹੜੇ ਬੰਦੇ ਦੀ ਖੁੱਲ੍ਹ ਗਈ ਉਹਨੂੰ ਕਹਿੰਦੇ ਨੇ ਸਾਈਂ ਨੇ ਦੀਆ ਮੁਝੇ ਪਰਮਾਤਮਾ ਸਾਈਂ ਨੇ ਦੀਆ ਮੁਝੇ ਨੱਕ ਸਿਰ ਸਗਲ ਸਰੀਰ ਇਹ ਜਿਹੜਾ ਸਾਰਾ ਸਰੀਰ ਦਿੱਤਾ ਨੱਕ ਮੂੰਹ ਅੱਖਾਂ ਜੋ ਕੁਝ ਦਿੱਤਾ ਪਰਮਾਤਮਾ ਨੇ ਦਿੱਤਾ ਸਾਈਂ ਨੇ ਦੀਆ ਮੁਝੇ ਨੱਕ ਸ਼ੀਰ ਸਗਲ ਸਰੀਰ ਜਿਸਕਾ ਥਾ ਵੋ ਲੈ ਲਿਆ ਜਿਸਕਾ ਥਾ ਵੋ ਲੈ ਗਿਆ ਅਬ ਕਾਹੇ ਰੋਏ ਫਕੀਰ ਕਹਿੰਦਾ ਜਿਹੜੇ ਫਕੀਰ ਹੁੰਦੇ ਨੇ ਉਹ ਬੰਦਾ ਹੁੰਦਾ ਜਿਹਨੇ ਅੰਦਰੋਂ ਦਰਵਾਜ਼ਾ ਖੋਲ੍ਹ ਲਿਆ ਆਪਣਾ 3rd ਆਈ 'ਤੇ ਪਹੁੰਚ ਗਿਆ ਅਤੇ ਅੰਦਰਲੇ ਨਜ਼ਾਰੇ ਦੇਖਣੇ ਸ਼ੁਰੂ ਕਰਤੇ ਉਹਨੂੰ ਪਤਾ ਲੱਗਦਾ ਵੀ ਸਾਰਾ ਜਿਹੜਾ ਸਰੀਰ ਹੈ ਜੋ ਕੁਛ ਵੀ ਹੈ ਪਰਮਾਤਮਾ ਨੇ ਦਿੱਤਾ ਸੀਗਾ ਅਤੇ ਜਿਹਨੇ ਦਿੱਤਾ ਸੀ ਉਹਨੇ ਲੈ ਲਿਆ ਵਾਪਸ ਸੋ ਉਹਨੂੰ ਫਿਰ ਰੋਣ ਦੀ ਲੋੜ ਨਹੀਂ ਉਹਨੂੰ ਫਿਰ ਹੱਸਣ ਦੀ ਲੋੜ ਨਹੀਂ ਉਹ ਤਾਂ ਹਮੇਸ਼ਾ ਉਹਦੀ ਮਸਤੀ ਦੇ ਵਿੱਚ ਰਹਿੰਦਾ ਸੋ ਇਸ ਕਰਕੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ ਰਾਮ ਕਸੌਟੀ ਜੋ ਮਰੇ ਸੋ ਮਰ ਕਰ ਜੀਵਾ ਹੋਏ ਜਿਹੜਾ ਜਿਉਂਦੇ ਜੀ ਮਰ ਜਾਂਦਾ ਉਹ ਫਿਰ ਹਮੇਸ਼ਾ ਹੀ ਜਿਉਂਦਾ ਰਹਿੰਦਾ ਇਸੇ ਕਰਕੇ ਸਵਾਮੀ ਨੇ ਕਿਹਾ ਬਿਨਾਂ ਸ਼ਬਦ ਪਾਓ ਨਾ ਦੂਜਾ ਕਾਇਆ ਕਾ ਛੂਟੇ ਨਾ ਕੂਜਾ ਕਿ ਜਿਹੜੀ ਇਹ ਕਾਇਆ ਸਾਡਾ ਸਰੀਰ ਹੈ ਜੇ ਤੋਂ ਖਹਿੜਾ ਛਡਾਉਣਾ ਤਾਂ ਤੁਹਾਨੂੰ ਅੰਦਰ ਮਿਹਨਤ ਕਰਨੀ ਪਊਗੀ ਸੋ ਆਪਣੇ ਕੋਲ 5-7 ਮਿੰਟ ਨੇ ਸੋ ਲੈਟਸ ਹੀਅਰ ਦਾ 3rd ਸੌਂਗ ਦੈਨ ਵੀ ਕੈਨ ਕੰਟੀਨਿਊ
ਪਰੋਸਾ ਯਾਰ ਦਮ ਆਵੇ ਨਾ ਆਵੇ ਆਰਾਧਾ
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਅੱਜ ਆਪਾਂ ਪੂਰਾ ਡਿਟੇਲ 'ਚ ਡਿਸਕਸ ਕੀਤਾ ਸੀਗਾ ਕਿ ਮੌਤ ਕਿਹਨੂੰ ਕਹਿੰਦੇ ਨੇ ਅਤੇ ਜਿਉਂਦੇ ਜੀ ਮਰਨਾ ਕਿਹਨੂੰ ਕਹਿੰਦੇ ਨੇ। ਸੋ ਇਹਦੇ ਲਈ ਜਿਹੜੀ ਇੱਕ ਆਪਾਂ ਜਿਹਨੂੰ ਕਹਿੰਦੇ ਨਟਸ਼ੈਲ 'ਚ ਗੱਲ ਕਰਨੀ ਹੋਵੇ ਤਾਂ ਉਹ ਇਹੀ ਹੈ ਕਿ ਦੇਖੋ ਹਰ ਚੀਜ਼ ਦੇ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ। ਇੱਕ ਗੱਲ ਪੱਕੀ ਹੈ, ਮਿਹਨਤ ਆਪਾਂ ਬਾਹਰ ਵੀ ਕਰਦੇ ਹਾਂ, ਸਵੇਰੇ ਕੰਮ 'ਤੇ ਜਾਂਦੇ ਹਾਂ, ਉੱਠਦੇ ਹਾਂ, ਤਿਆਰ ਹੋ ਕੇ ਜਾਂਦੇ ਹਾਂ, ਜੇ ਆਪਾਂ ਤਿਆਰੀ ਕਰਦੇ ਹਾਂ ਨਾ। ਜੇ ਕਿਸੇ ਨੂੰ ਗੁਆਂਢ 'ਚ ਆਪਾਂ ਚਲੋ ਆਪਣੇ ਫਰੈਂਡ ਨੂੰ ਕਹਿ ਦਿਓ, ਗੁਆਂਢੀ ਨੂੰ ਅੱਜ ਕੱਲ੍ਹ ਕਹਿ ਕੇ ਦੇਖੋ, ਚੱਲ ਆ ਯਾਰ ਆਪਾਂ ਚਲੋ ਫਰੈਸ਼ ਕੋ ਚੱਲੀਏ, ਥੋੜ੍ਹੀ ਗਰੋਸਰੀ ਲਿਆਉਣੀ ਹੈ, ਆਹ ਮਾੜਾ ਜਿਹਾ ਜਿੰਮ 'ਤੇ ਜਾ ਆਈਏ, ਆਪਾਂ ਤੇਲ ਚੇਂਜ ਕਰਾਉਣਾ, ਉਹ ਕਹਿੰਦਾ ਛੱਡ ਛੱਡ ਚੰਗਾ ਤਾਂ ਮੈਂ ਚੱਲਦਾ, ਮੈਂ ਮਾੜਾ ਜਿਹਾ ਤਿਆਰ ਹੋ ਜਾਵਾਂ। ਜੇ ਲੇਡੀ ਆ ਉਹ ਕਹਿੰਦੀ ਮੈਂ ਆਪਣੇ ਵਾਲ ਬਾਲਾਂ, ਸਲਵਾਰ ਪਾਲਾਂ, ਵਧੀਆ ਕਮੀਜ਼ ਪਾਲਾਂ ਜਾਂ ਜੁੱਤੀ ਪਾਲਾਂ, ਮੇਕਅਪ ਕਰ ਲਾਂ। ਬੰਦਾ ਵੀ ਕਹਿੰਦਾ ਮੈਂ ਜਰਾ ਕਿਤੇ ਜੀਨ ਪਾਲਾਂ, ਪੈਂਟ ਪਾ, ਕੱਛੇ ਜਿਹੇ ਤੁਰਿਆ ਫਿਰਦਾ, ਤਿਆਰੀ ਕਰਕੇ ਜਾਂਦੇ ਹਾਂ ਨਾ। ਜਿੱਥੇ ਅਸੀਂ ਜਾਣਾ, ਜਿੱਥੇ ਪਤਾ ਹੀ ਨਹੀਂ ਕਦੋਂ ਵਾਪਸ ਆਉਣਾ ਮੁੜ ਕੇ, ਅਤੇ ਉਹਦੇ ਲਈ ਅਸੀਂ ਤਿਆਰੀ ਨਹੀਂ ਕਰਦੇ। ਕਦੇ ਤਿਆਰੀ ਕਰਦੇ ਹਾਂ, ਮੌਤ ਨਹੀਂ ਆਉਂਦੀ, ਘੰਟੀ ਆ ਕੇ ਖੜਕਦੀ ਹੈ, ਫਿਰ ਐਵੇਂ ਅਸੀਂ ਉਦੋਂ ਜਦੋਂ ਬੰਦਾ ਜਿਹਦਾ ਮੌਤ ਹੁੰਦੀ ਹੈ ਨਾ, ਫਿਰ ਕਦੇ ਅਸੀਂ ਗੰਗਾ ਜਲ ਪਾਉਣੇ ਹਾਂ, ਕਦੇ ਉਹਨੂੰ ਤੁਲਸੀ ਪਾਉਣੇ ਹਾਂ, ਕਦੇ ਕਹਿੰਦੇ ਸਤਸੰਗ ਸੁਣਾ ਦਿਓ, ਕਦੇ ਕਹਿੰਦੇ ਆਹ ਸੁਣਾ ਦਿਓ। ਉਹ ਤਾਂ ਆਪਣੇ ਹਿਸਾਬ ਕਿਤਾਬ 'ਚ ਲੱਗਿਆ ਹੁੰਦਾ ਉੱਥੇ, ਉਹ ਤੁਸੀਂ ਆਪਣੇ ਲਈ ਸੁਣ ਰਹੇ ਹੋ, ਉਹ ਤਾਂ ਆਪਣੇ ਹਿਸਾਬ ਕਿਤਾਬ 'ਚ ਹੁੰਦਾ, ਸੋਚਦਾ ਮੈਂ ਜ਼ਿੰਦਗੀ 'ਚ ਕੀ ਕੀਤਾ ਕੀ ਨਹੀਂ ਕੀਤਾ। ਉਸ ਵੇਲੇ ਤਾਂ ਨਾ ਕੁਛ ਕਰਦੇ, ਅੰਦਰੋਂ ਅੰਦਰੀ ਸੋਚ ਪੈ ਰਹੀ, ਉਹਨੂੰ ਫਿਕਰ ਪਿਆ ਹੁੰਦਾ ਕਿਉਂਕਿ ਤਿਆਰੀ ਤਾਂ ਕੀਤੀ ਨਹੀਂ। ਸੋ ਸਾਨੂੰ ਹਮੇਸ਼ਾ ਜੇ ਬਾਹਰਲੀ ਤਿਆਰੀ ਦੀ ਲੋੜ ਹੈ ਤਾਂ ਸਾਨੂੰ ਅੰਦਰਲੀ ਤਿਆਰੀ ਦੀ ਵੀ ਲੋੜ ਹੈ। ਆ ਸਾਡਾ ਕੀ ਹੈ, ਜਿਵੇਂ ਉਹਨੇ ਆਪਣਾ ਬੁੱਲੇ ਸ਼ਾਹ ਨੇ ਕਿਹਾ ਸੀ ਨਾ ਕਿ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਇੱਧਰੋਂ ਲਾਉਣਾ। ਸਾਡਾ ਹਾਲੇ ਭੈਣ ਜੀ ਭਾਈ ਸਾਹਿਬ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਲਗਾਓ ਹੈ ਆਪਣੇ ਧੀਆਂ ਨਾਲ, ਪੁੱਤਰਾਂ ਨਾਲ, ਰਿਸ਼ਤੇਦਾਰਾਂ ਨਾਲ। ਮੇਰੇ ਫੂਫੀ ਦੇ ਮੁੰਡੇ ਦਾ ਵਿਆਹ, ਮੇਰੇ ਚਾਚੀ ਦੇ ਮੁੰਡੇ ਦਾ ਵਿਆਹ, ਡਾਂਸ ਕਰਾਂਗੇ, ਆਹ ਕੱਪੜੇ ਸਵਾਉਣੇ, ਆਹ ਕਰਨੇ, ਇੱਥੇ ਮੇਕਅਪ ਕਰਾਉਣਾ, ਇੱਧਰਲਾ ਪਿਆਰ ਹੈ, ਇਹ 'ਚੋਂ ਕੱਢਣ ਪਾਉਣ ਨੂੰ ਕੋਈ ਨਹੀਂ। ਅੱਜ ਕੱਲ੍ਹ ਕਲਯੁੱਗ ਦੇ ਵਿੱਚ ਤਾਂ ਸ਼ਰੇਆਮ ਪਤਾ ਹੈ ਕਿ ਕੋਈ ਤੁਹਾਡਾ ਆਪਣਾ ਨਹੀਂ, ਨਾ ਰਿਸ਼ਤੇਦਾਰ, ਨਾ ਭੈਣ, ਨਾ ਭਰਾ, ਨਾ ਯਾਰ ਦੋਸਤ। ਜਦੋਂ ਸਾਡੀ ਕੰਪਨੀ ਟੁੱਟਣੀ ਸ਼ੁਰੂ ਹੋ ਜੇ ਤਾਂ ਸਮਝ ਲਓ ਪਰਮਾਤਮਾ ਤੁਹਾਨੂੰ ਰਹਿਮਤਾਂ ਬਖਸ਼ ਰਿਹਾ। ਜਦੋਂ ਤੁਸੀਂ ਇਕੱਲੇ ਰਹਿਣੇ ਸਿੱਖੋਗੇ, ਮੈਨੂੰ ਯਾਦ ਹੈ ਮੈਂ ਸੈਰ ਕਰਨ ਜਾਂਦਾ, ਜੇ ਸੈਰ ਕਰਨ ਜਾਂਦਾ ਘੰਟਾ ਡੇਢ ਘੰਟਾ ਸਾਈਕਲ 'ਤੇ ਜਾਂ ਪੈਦਲ ਜਾਂਦਾ, ਉਦੋਂ ਰੱਬ ਦਾ ਨਾਂ ਤਾਂ ਲਈਦਾ ਨਾ, ਜਿਸ ਤਰ੍ਹਾਂ ਮਰਜ਼ੀ ਵੀ। ਇੱਕ ਦਿਨ ਮੇਰੇ ਗੁਆਂਢੀ ਕਹਿੰਦੇ ਆਪਾਂ ਲੈਟਸ ਗੋ ਹੈਵ ਅ ਬਾਈਕ ਰਾਈਡ, ਮੈਂ ਉਹਦੇ ਨਾਲ ਚਲਿਆ ਗਿਆ। ਤੁਸੀਂ ਯਕੀਨ ਕਰੋ 45 ਮਿੰਟ, ਪਹਿਲੀ ਗੱਲ ਤਾਂ ਕਰੋਨਾ ਸੀ, ਜਦੋਂ ਮੈਂ ਜੇ ਸਾਈਕਲ ਹੌਲੀ ਕਰਨਾ ਸੀ ਉਹ ਵੀ ਹੌਲੀ ਕਰਨਾ, ਜਦੋਂ ਹਵਾ ਉੱਚੀ ਬੋਲਦਾ ਸੀ ਉਹਦੇ ਛਿੱਟੇ ਮੇਰੇ ਮੂੰਹ 'ਤੇ ਆਉਂਦੇ ਸੀ, ਕਹਿ ਵੀ ਨਹੀਂ ਸਕੇ। ਅਤੇ ਦੂਜੀ ਗੱਲ 45 ਮਿੰਟ ਹੀ ਕਦੇ ਬੂਟਿਆਂ ਦੀ ਗੱਲ ਕਰ ਲਈ, ਕਦੇ ਪੌਦਿਆਂ ਦੀ ਗੱਲ ਕਰ ਲਈ, ਕਦੇ ਕਰੋਨਾ ਵਾਇਰਸ ਦੀ ਗੱਲ ਆਈ, ਉਹਦਾ ਕੱਢਣ ਪਾਉਣ ਨੂੰ ਕੱਖ ਨਹੀਂ, ਨਾ ਤਾਂ ਉਹ ਪ੍ਰੋਫੈਸ਼ਨਲ ਸੀ ਨਾ ਮੈਂ ਸੀਗਾ। ਸੋ ਟਾਈਮ ਬਰਬਾਦ ਕੀਤਾ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਮੈਂ ਪ੍ਰੈਕਟੀਕਲ ਗੱਲ ਕਰ ਦਿੰਦਾ ਕਿ ਆਪਣੀ ਕੰਪਨੀ ਤੋੜੋ, ਕੰਪਨੀ ਚੰਗੇ ਬੰਦਿਆਂ ਦੀ ਰੱਖੋ। ਚੰਗੇ ਬੰਦਿਆਂ ਦੀ ਮਤਲਬ ਕਿ ਜਿਹੜਾ ਚੁਗਲੀਆਂ ਨਾ ਕਰੇ, ਜਿਹੜਾ ਕੋਈ ਰੱਬ ਦੀ ਗੱਲ ਕਰੇ, ਜਿਹੜਾ ਕਹਿੰਦੇ ਬੰਦਾ ਸ਼ਨੀਵਾਰ ਐਤਵਾਰ ਹੈ ਚੱਲ ਛੱਡ ਯਾਰ, 2 ਮਿੰਟ ਕੋਈ ਸਤਸੰਗ ਹੀ ਲਾਉਣੇ ਆ, ਕੋਈ ਹਰਬੰਸ ਸਿੰਘ ਜਗਾਦਰੀ ਵਾਲੇ ਦਾ ਹੀ ਸਤਸੰਗ ਸੁਣ ਲੈਂਦੇ ਹਾਂ, ਕੋਈ ਬਿਆਸਾ ਵਾਲਾਂ ਦਾ ਹੀ ਸੁਣ ਲੈਂਦੇ ਹਾਂ, ਕੋਈ ਦਿੱਲੀ ਵਾਲਾਂ ਦਾ ਹੀ ਸੁਣ ਲੈਂਦੇ ਹਾਂ, ਕੋਈ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਣ ਲੈਂਦੇ ਹਾਂ, ਬਜਾਏ ਤੁਸੀਂ ਪੁੱਠੇ ਸਿੱਧੇ ਡਰਾਮੇ ਦੇਖੋ ਵੀ ਕਤਲ ਇੱਧਰ ਹੋ ਗਏ, ਉੱਧਰ ਹੋ ਗਿਆ, ਡਾਕਟਰ ਐਂ ਠੱਗਦੇ ਨੇ, ਇੰਜੀਨੀਅਰ ਐਂ ਠੱਗਦੇ ਨੇ। ਹਾਂਜੀ, ਆ ਕਰੋਨਾ ਦੇ ਵਿੱਚ ਦੇਖ ਲਓ, ਕਰੋਨਾ ਦੇ ਵਿੱਚ ਹੈ ਕੁਛ ਲੋਕ ਪਰਉਪਕਾਰ ਕਰਦੇ ਨੇ, ਸੋਨੂ ਸੂਦ ਵਰਗੇ, ਹੋਰ ਲੋਕ ਬਹੁਤ ਪਰਉਪਕਾਰ ਕਰਦੇ ਨੇ, ਦਾਨ ਦਿੰਦੇ ਨੇ, ਲੋਕਾਂ ਦਵਾਈਆਂ ਦਿੰਦੇ ਨੇ, ਆਕਸੀਜਨ ਦਿੰਦੇ ਨੇ, ਕਈ ਮੇਰੇ ਵਰਗੇ ਲੁੱਟੀ ਵੀ ਜਾਂਦੇ ਨੇ, ਆਪਣਾ ਆਪਣਾ ਸੋਚਣ ਦਾ ਨਜ਼ਰੀਆ, ਅਤੇ ਫਿਰ ਰਿਜ਼ਲਟ ਵੀ ਹੋਇਆ। ਜਿਹੋ ਜਿਹਾ ਬੀਜੋਗੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜੋ ਆਪਣੇ ਆਪਣੇ ਕਰਮ ਨੇ, ਫਿਰ ਕਈਆਂ ਨੇ ਛਿੱਤਰ ਖਾਣੇ ਨੇ, ਕਈਆਂ ਨੂੰ ਲੋਕ ਯਾਦ ਵੀ ਕਰਦੇ ਨੇ, ਮਰਦੇ ਤਾਂ ਹਰੇਕ ਨੇ ਪਰ ਜਿਹੜੀਆਂ ਯਾਦਾਂ ਨੇ ਉਹ ਤਾਂ ਹੀ ਨਾਲ ਰਹਿੰਦੀਆਂ ਨੇ ਨਾ, ਜੇ ਕੋਈ ਚੰਗੇ ਕੰਮ ਕਰਕੇ ਜਾਵਾਂਗੇ। ਸੋ ਸਾਨੂੰ ਜ਼ਿੰਦਗੀ ਮਿਲੀ ਹੈ, ਇਹਦੇ ਬਾਰੇ ਸਾਨੂੰ ਸੈਲਫ ਰੀਅਲਾਈਜ਼ ਕਰਨ ਦੀ ਲੋੜ ਹੈ। ਬਾਹਰ ਤਾਂ ਤੁਸੀਂ ਮੰਨਦੇ ਨਹੀਂ, ਜੋ ਗੱਲ ਕਹਿਤੀ ਝੂਠ ਫਰੇਬ ਕਹਿਤੀ ਉਹਦੇ ਅੜ ਜਾਂਦੇ ਆ, ਬਸ ਮਤਲਬ ਮੈਂ ਜੋ ਕੁਛ ਕਹੀ ਲੋਕ ਤੁਹਾਡੇ 'ਤੇ ਹੱਸਦੇ ਨੇ, ਸਿਰਫ ਆਪਣੀ ਗੱਲ ਕਹਿੰਦੇ, ਕੁਛ ਕਹੀਏ, ਕੁਛ ਸੁਣੀਏ, ਕੁਛ ਕਹੀਏ, ਲੋਕਾਂ ਦੀ ਵੀ ਸੁਣੋ ਜੇ ਕੰਪਨੀ 'ਚ ਬਹਿਣਾ ਤਾਂ ਆਪਣੀ ਵੀ ਕਹੋ, ਪਰ ਇਹ ਨਹੀਂ ਵੀ ਆਪਣਾ ਹੀ ਢੰਡੋਰਾ ਪਿੱਟੀ ਜਾਣਾ, ਆਪਣਾ ਹੀ ਢੰਡੋਰਾ ਪਿੱਟੀ ਜਾਂਦਾ ਵੀ ਜੋ ਮੈਂ ਕਹਿੰਦਾ। ਤੁਸੀਂ ਅੱਧੀਆਂ ਗੱਲ 90% ਤੁਸੀਂ ਗਲਤ ਗੱਲਾਂ ਨੂੰ ਸੱਚਾਈ ਮਨਾਉਣ ਦੀ ਕੋਸ਼ਿਸ਼ ਕਰਦੇ ਹੋ, ਜਾਂ ਜਿਵੇਂ ਕਹਿੰਦੇ ਨੇ ਉਹ ਗੁੱਗੇ ਤੋਂ ਲੋਕ ਡਰਦੇ ਮਾਰੇ, ਕੋਈ ਬੰਦੇ ਡਾਢੇ ਹੁੰਦੇ ਨੇ ਗੁੱਗੇ ਤੋਂ, ਉਹ ਤੋਂ ਡਰਦੇ ਮਾਰੇ, ਰਿਸ਼ਤੇਦਾਰ ਵੀ ਹੋਰ ਵੀ ਮੂੰਹੋਂ ਆਵਾਜ਼ ਨਹੀਂ ਕੱਢਦੇ, ਜੋ ਕਹਿੰਦੇ ਨੇ ਉਹ ਸੱਤ ਹੀ ਸੱਤ ਹੈ। ਸੋ ਉਹ ਵੀ ਤਰੱਕੀ ਨਹੀਂ ਕਰ ਸਕਦੇ। ਸੋ ਸਾਡਾ ਆਪਣੀ ਜ਼ਿੰਦਗੀ ਜਿਉਣ ਦੀ ਕੋਈ ਫਿਲਾਸਫੀ ਹੋਣੀ ਚਾਹੀਦੀ ਹੈ, ਸੱਚ ਨੂੰ ਸੱਚ ਕਹੋ ਵਧੀਆ ਢੰਗ ਨਾਲ। ਸੋ ਇਸ ਕਰਕੇ ਜਿੰਨਾ ਚਿਰ ਤੱਕ ਅਸੀਂ ਅੰਦਰ ਮਿਹਨਤ ਨਹੀਂ ਕਰਦੇ, ਕੋਸ਼ਿਸ਼ ਕਰੋ ਮਿਹਨਤ ਕਰੀਏ, ਕੋਈ ਫਾਇਦਾ ਤਾਂ ਹੀ ਪਤਾ ਲੱਗੂ ਨਾ ਜਦੋਂ ਮਿਹਨਤ ਕਰੋ। ਜਿਵੇਂ ਉਹਨੇ ਕਿਸ਼ਤੀ ਵਾਲੇ ਨੇ ਕਿਹਾ ਸੀ, ਰੋਜ਼ਾਨਾ ਤੈਰਦਾ ਸੀ ਨਾ, ਜੇ ਕਿਸ਼ਤੀ ਦੇ ਵਿੱਚ ਗਲੀ ਹੋ ਵੀ ਗਈ ਉਹਨੇ ਮਾਰੀ ਛਾਲ ਅਤੇ ਕਿਸ਼ਤੀ ਪਾਰ ਕਰਕੇ, ਕੋਈ ਰੋਜ਼ਾਨਾ ਤਜਰਬਾ ਸੀ, ਉਹ ਕਿਤਾਬਾਂ ਹੀ ਪੜ੍ਹਦੇ ਰਹਿ ਗਏ ਵਿਚਾਰੇ, ਵੇਦ ਸ਼ਾਸਤਰ, ਅਤੇ ਉਹਦੇ ਕੋਲ ਕੁਛ ਨਹੀਂ ਮਿਲਿਆ, ਮੌਕੇ ਪ੍ਰੈਕਟੀਕਲ ਤਜਰਬਾ ਨਹੀਂ ਸੀ। ਸੋ ਸਾਨੂੰ ਜੋ
ਸੋ ਇਸ ਕਰਕੇ ਉਸ ਤਾਕਤ ਨੂੰ ਬੰਦਾ 5 ਫੁੱਟ ਦਾ 6 ਫੁੱਟ ਦਾ 7 ਫੁੱਟ ਦਾ ਉਹ ਟੱਪੀ ਜਾਂਦਾ ਵੀ ਮੈਂ ਪਤਾ ਨਹੀਂ ਕੀ ਆ, ਮੈਂ ਡਾਕਟਰ ਬਣ ਗਿਆ, ਮੈਂ ਇੰਜੀਨੀਅਰ ਬਣ ਗਿਆ, ਮੈਂ ਵਕੀਲ ਬਣ ਗਿਆ, ਮੈਂ ਅਮੀਰ ਬਣ ਗਿਆ, ਮੈਂ ਕਸਟਮ ਮੇਡ ਘਰ ਪਾ ਲਿਆ, ਮੈਂ ਉਹ ਪਾ ਲਿਆ, ਬਾਪ ਪਾ ਲਿਆ, ਮਿਨਿਸਟਰ ਬਣ ਗਿਆ, MP ਬਣ ਗਿਆ, ਪ੍ਰਾਈਮ ਮਿਨਿਸਟਰ ਬਣ ਗਿਆ, ਐਵੇਂ ਟੱਪੀ ਜਾਂਦਾ। ਉਹਦੀ ਮੁੱਠੀ ਜਿੰਨੀ ਉਹਦੀ ਤਾਕਤ ਨਹੀਂ, ਉਹਦੇ ਮੂਹਰੇ ਕੀ ਚੀਜ਼, ਇੱਥੇ ਕਿਹੜੀ ਧਰਤੀ, ਜ਼ਮੀਨ ਥੱਲੇ ਮਿੱਟੀ 'ਚ ਦੇਖੋ ਕਿੰਨੇ ਇਹਦੇ ਵਿੱਚ ਪ੍ਰਧਾਨ ਮੰਤਰੀ, ਕਿੰਨੇ ਪਹਿਲਵਾਨ, ਕਿੰਨੇ ਡਾਕਟਰ, ਕਿੰਨੇ ਵਕੀਲ, ਕਿੰਨੇ ਇੰਜੀਨੀਅਰ ਆ ਮਿੱਟੀ 'ਚ ਤੁਰੇ ਫਿਰਦੇ ਨੇ, ਉਹ ਵੀ ਟੱਪੂ ਕਰੀ ਜਾਂਦੇ ਸੀ। ਸੋ ਇਸ ਕਰਕੇ ਆਪਣੀ ਆਪ ਨੂੰ ਪਹਿਚਾਨੀਏ, ਨੀਵਾਂ ਹੋਈਏ, ਪਰਮਾਤਮਾ ਦੇ ਅੱਗੇ ਮਾਫ਼ੀ ਮੰਗੀਏ ਸਵੇਰੇ ਸ਼ਾਮ ਕਿ ਜੋ ਮੇਰੇ ਤੋਂ ਮਾੜੇ ਕੰਮ ਹੋ ਗਏ ਉਹ ਬਖਸ਼ ਦੇ, ਜੇ ਕਿਸੇ ਭੈਣ ਭਰਾ ਨੂੰ ਵੀ ਪੁੱਠਾ ਗਿਆ ਜੇ ਸੋਰੀ ਫੀਲ ਕਰ ਲਓਗੇ, ਐਵੇਂ ਕਾਹਦੇ ਲਈ ਝੂਠ ਬੋਲਣਾ, ਸੱਚੇ ਦਿਲੋਂ ਸੋਰੀ ਫੀਲ ਕਰੋ ਤਾਂ ਗੱਲ ਮਾਫ਼ੀ ਵੀ ਬਖਸ਼ੀ ਜਾਂਦੀ ਹੈ। ਸੋ ਨੈਕਸਟ ਵੀਕ, ਕਿਉਂਕਿ ਹੁਣ ਟਾਈਮ ਸਮਾਪਤੀ ਦੇ ਵੱਲ ਹੈ, ਸੋ ਨੈਕਸਟ ਵੀਕ ਆਪਾਂ ਕੋਨਸੈਪਟ ਪ੍ਰਾਰਥਨਾ ਦੇ ਉੱਤੇ ਗੱਲ ਕਰੀਏ ਮੇਰੇ ਖਾਂ, ਕਿ ਪ੍ਰੇਅਰ ਆਪਾਂ ਹਰੇਕ ਬੰਦਾ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ ਸਵੇਰ ਤੋਂ ਲੈ ਕੇ ਸ਼ਾਮ ਤਾਈਂ, ਕਿ ਪ੍ਰਾਰਥਨਾ ਕਿਹਨੂੰ ਕਹਿੰਦੇ ਨੇ, ਕੀ ਹੁੰਦੀ ਹੈ, ਕਿਸ ਤਰ੍ਹਾਂ ਕਰਨੀ ਚਾਹੀਦੀ ਹੈ, ਕਿੱਥੋਂ ਕਰਨੀ ਚਾਹੀਦੀ ਹੈ, ਦਿਲੋਂ ਕਰਨੀ ਚਾਹੀਦੀ ਹੈ, ਕਿਸ ਤਰ੍ਹਾਂ ਦੀਆਂ ਵੱਖ ਵੱਖ ਧਰਮਾਂ 'ਚ ਪ੍ਰਾਰਥਨਾ। ਸੋ ਪ੍ਰੇਅਰ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਛੋਟੀ ਛੋਟੀਆਂ ਗੱਲਾਂ ਨੇ, ਸੋ ਉਹਦੇ ਉੱਤੇ ਪ੍ਰਾਰਥਨਾ ਦੀ ਗੱਲ ਕਰਾਂਗੇ। ਆਈ ਥਿੰਕ ਦ ਟਾਈਮ ਇਜ਼ ਆਲਮੋਸਟ ਡਨ, ਸੋ ਨੈਕਸਟ ਵੀਕ ਹੋਪਫੁਲੀ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਪ੍ਰੇਅਰ ਦੇ ਉੱਤੇ, ਪ੍ਰਾਰਥਨਾ ਦੇ ਉੱਤੇ, ਅਤੇ ਉਦੋਂ ਤੱਕ ਤੁਸੀਂ ਮੈਨੂੰ ਸੋਰੀ ਫਾਰ ਦੈਟ, ਕਿਸੇ ਨੂੰ ਕਿਹਾ ਗਿਆ ਹੋਵੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ, ਕਿਉਂਕਿ ਆਪਾਂ ਸਾਰੇ ਭੈਣ ਭਰਾ। ਥੈਂਕ ਯੂ ਵੈਰੀ ਮੱਚ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को जहनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली
आसान नहीं होता अपनों के बेहतर मुस्तकबिल के लिए घर छोड़ देना, लेकिन आपने किया, इसीलिए जब आप घर के बारे में सोचते हैं तो सांबा बैंक आपके बारे में, जैसे नया पाकिस्तान सर्टिफिकेट्स, स्टॉक एक्सचेंज या रियल एस्टेट इन्वेस्टमेंट। और हाँ, पैसे रखने या ले जाने पर कोई पाबंदी नहीं। घर वालों के लिए गाड़ी लेनी हो या पैसे भिजवाने हो, हमारी मोबाइल एप्लीकेशन या इंटरनेट बैंकिंग के जरिए हर ट्रांजैक्शन मिनटों में। तो अपना सांबा बैंक रोशन डिजिटल अकाउंट खुलवाने के लिए अभी www.samba.com.pk पर विजिट करें और सिर्फ 10 मिनट में अपनी online application fill kare. Samba Bank Pakistan. When you think of home, we think of you. Terms and conditions apply.
Punjab ek baar phir banan ja reha hai center of attraction, kyunki is World Environment Day de mauke te 5 June India time raat 9 baje kuch aisa announce hon ja reha hai jo world level te Punjab di tasveer badal dega. Kudrat, vigyan te Punjabiyat di world class chalak di charcha ਆਲਰੇਡੀ ਨਿਊਯਾਰਕ ਦੇ ਟਾਈਮ ਸਕੁਆਇਰ ਦੀਆਂ ਵੱਡੀਆਂ ਸਕਰੀਨ ਤੇ ਹੋ ਰਹੀ ਹੈ। ਦੇਖ ਸਕਦੇ ਹੋ ਦ ਲਾਈਵਲੀ ਸਿਟੀ ਦੇ ਯੂਟਿਊਬ ਚੈਨਲ ਤੇ।
ਕੈਲੇਡਨ ਸਬਜ਼ੀ ਫਾਰਮ, ਫਰੈਸ਼ ਵੈਜੀਟੇਬਲਸ, ਫਰੂਟਸ ਐਂਡ ਫਾਰਮਰਸ ਮਾਰਕੀਟ, ਹਰ ਤਰ੍ਹਾਂ ਕੇ ਤਾਜ਼ੇ ਔਰਗੈਨਿਕ ਸਬਜ਼ੀਆਂ, ਪੌਦੇ, ਫਲ ਕੀ ਵਰਾਇਟੀ ਸਟ੍ਰੇਟ ਫਰਾਮ ਦ ਫਾਰਮ। ਇਸ ਸੀਜ਼ਨ ਮੇ ਪੌਦੇ, ਫੂਲ, ਫਲ ਔਰ ਸਬਜ਼ੀਆਂ ਲਗਾਨੇ ਕੇ ਲਿਏ ਪਨੀਰੀ ਕੀ ਬੇਸ਼ੁਮਾਰ ਵਰਾਇਟੀ ਮੌਜੂਦ। ਹੈਲਦੀ ਲਿਵਿੰਗ ਡਾਇਰੈਕਟ ਫਰਾਮ ਦ ਫਾਰਮ, ਕੈਲੇਡਨ ਸਬਜ਼ੀ ਫਾਰਮ। SOPs ਕਾ ਖਾਸ ਖਿਆਲ ਔਰ ਹਰ ਤਰ੍ਹਾਂ ਕੀ ਮਿੱਟੀ, ਖਾਦ, ਰੋਜ਼ ਬੁਸ਼ਿਸ ਔਰ ਫਰੂਟ ਟ੍ਰੀਜ਼ ਵੀ ਦਸਤਿਆਬ। 12050 ਏਅਰਪੋਰਟ ਰੋਡ, ਏਅਰਪੋਰਟ ਮੇਫੀਲਡ ਰੋਡ ਕਾ ਇੰਟਰਸੈਕਸ਼ਨ। 905-965-3633-905-965-3633-33। sabzifarm.ca।
कोविड-19 से हमने ये सीखा है कि एक छोटी सी चीज कितनी तेजी से फैल सकती है, एक उठती लहर की तरह। अगर हम में से ज्यादातर लोग वैक्सीन लगवा लें तो हम एक बड़ी लहर शुरू कर सकते हैं, कनाडा के लोगों की लहर, जो हमें अपने प्यारी जगहों और अपने प्यारों के पास लौटने में मदद करेगी।